ਇਸ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਹੋਏ ਸਤਸੰਗੇ ਜਨੋ, ਮਨ ਬਿਰਤੀ ਇਕਾਗਰ ਕਰੀਏ, ਰਸਨਾ ਨੂੰ ਪਵਿੱਤਰ ਕਰੀਏ, ਆਦਿ ਸਤਿਗੁਰੂ ਦਾ ਨਾਮ ਲਈਏ। ਸਭ ਇੱਕ ਵਾਰ ਗੱਜ ਕੇ ਆਖੋ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਇੱਕ ਵਾਰ ਫਿਰ ਕਿਰਪਾ ਕਰੋ, ਜਿਸ ਸਤਿਗੁਰੂ ਦੇ ਦਰਸ਼ਨ ਅਸੀਂ ਸਾਰਿਆਂ ਨੇ ਕੀਤੇ, ਜਿਨ੍ਹਾਂ ਦੇ ਬਖਸ਼ਿਸ਼ ਦੇ ਪਾਤਰ ਅਸੀਂ ਸਾਰੇ ਬਣੇ, ਜਿਨ੍ਹਾਂ ਨੇ ਆਪਣੀ ਗੋਦੀ ਦਾ ਸਾਨੂੰ ਸਾਰਿਆਂ ਨੂੰ ਨਿੱਘ ਦਿੱਤਾ, ਉਸ ਮਹਾਨ ਸਤਿਗੁਰੂ ਨੂੰ ਯਾਦ ਕਰੀਏ। ਸਭ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਇੱਕ ਵਾਰ ਫਿਰ ਕਿਰਪਾ ਕਰੋ, ਜੋ ਸਤਿਗੁਰੂ ਸਾਨੂੰ ਆਦ ਬਿਆਦ ਤੋਂ ਬਚਾ ਰਿਹਾ ਹੈ, ਜਿਸ ਦੀ ਮਹਾਨ ਬਖਸ਼ਿਸ਼ ਹੈ, ਇਸ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਵੀ ਅਸੀਂ ਨਾਮ ਨਾਲ ਜੁੜੇ ਹਾਂ, ਬਾਣੀ ਨਾਲ ਜੁੜੇ ਹਾਂ, ਇਸ ਪਦਾਰਥਵਾਦ ਦੇ ਯੁੱਗ ਦੇ ਵਿੱਚ ਵੀ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢਦੇ ਹਾਂ, ਨਾਮ ਵਾਸਤੇ, ਗੁਰਬਾਣੀ ਵਾਸਤੇ, ਸਤਸੰਗਤ ਵਾਸਤੇ। ਤੇ ਜਿਸ ਸਤਿਗੁਰੂ ਦੀ ਇਹ ਮਹਾਨ ਕਿਰਪਾ ਹੈ, ਜਿਸ ਸਤਿਗੁਰੂ ਦੇ ਕਿਰਪਾ ਦੇ ਨਾਲ ਅਸੀਂ ਇਹ ਸਾਰਾ ਕੁਛ ਕਰਦੇ ਹਾਂ, ਉਸ ਸਤਿਗੁਰੂ ਨੂੰ ਧੰਨ ਕਹੀਏ, ਕੋਈ ਰਸਨਾ ਵਾਂਝੀ ਨਾ ਰਵੇ। ਸਭ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਸਤਸੰਗੀ ਜਨੋ, ਆਪ ਜੀ ਪਾਵਨ ਪਵਿੱਤਰ ਇਤਿਹਾਸ ਚੂੜਾਮਣੀ ਸ਼੍ਰੋਮਣੀ ਕਵੀ ਭਾਈ ਸੰਤੋਖ ਸਿੰਘ ਜੀ ਦਾ ਸਰਵਣ ਕਰ ਰਹੇ ਹੋ। ਇਤਿਹਾਸ ਨੌਵੇਂ ਗੁਰੂ, ਨੌਵੀਂ ਜੋਤ ਗੁਰੂ ਨਾਨਕ ਦੀ, ਸਾਹਿਬੇ ਕਮਾਲ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਹ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹੋ। ਇਤਿਹਾਸ ਅਸਲ ਵਿੱਚ ਜਦੋਂ ਕਿਸੇ ਮਹਾਨ ਸਤਿਗੁਰੂ ਦਾ, ਪੈਗੰਬਰ ਦਾ ਸੁਣਾਇਆ ਜਾਂਦਾ ਹੈ, ਉਸ ਦਾ ਮਨੋਰਥ ਇੱਕੋ ਇੱਕ ਹੁੰਦਾ ਹੈ ਕਿ ਉਹ ਇਤਿਹਾਸ ਸਾਨੂੰ ਸੇਧ ਦੇ ਰਿਹਾ ਹੈ। ਜਿਨ੍ਹਾਂ ਕੋਲੋਂ ਗਲਤੀਆਂ ਹੋਈਆਂ, ਉਹ ਗਲਤੀਆਂ ਨਾ ਦੁਹਰਾਈਆਂ ਜਾਣ, ਕਿਉਂਕਿ ਇਤਿਹਾਸ ਦਾ ਮਨੋਰਥ ਹੀ ਇਹ ਹੁੰਦਾ ਹੈ ਕਿ ਭੂਤਕਾਲ ਦੇ ਵਿੱਚ, ਪਾਸਟ ਦੇ ਵਿੱਚ ਜੋ ਅਸੀਂ ਗਲਤੀਆਂ ਕੀਤੀਆਂ ਨੇ, ਉਹ ਫਿਊਚਰ ਦੇ ਵਿੱਚ ਨਾ ਹੋਣ, ਵਰਤਮਾਨ ਦੇ ਵਿੱਚ ਨਾ ਹੋਣ। ਉਹਨਾਂ ਗਲਤੀਆਂ ਨੂੰ ਰੋਕਣ ਵਾਸਤੇ ਸਭ ਤੋਂ ਪਹਿਲਾਂ ਇਤਿਹਾਸ ਦਾ ਮਨੋਰਥ ਹੁੰਦਾ ਹੈ। ਦੂਸਰਾ, ਸਾਨੂੰ ਇਹ ਸੇਧ ਦਿੰਦਾ ਹੈ ਕਿ ਜਿਸ ਤਰ੍ਹਾਂ ਸਾਡੇ ਵੱਡੇ ਗੁਰਬਾਣੀ ਨਾਲ ਜੁੜੇ ਸਨ, ਗੁਰੂ ਘਰ ਦੇ ਨਾਲ ਜੁੜੇ ਸਨ, ਸਾਡਾ ਪ੍ਰੇਮ ਵੀ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ, ਸਾਡਾ ਦ੍ਰਿੜ ਨਿਸ਼ਚਾ ਵੀ ਉਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ। ਕਿਉਂਕਿ ਜੇ ਪੁੱਤਰ ਪਿਓ ਵਰਗਾ ਨਹੀਂ ਹੋਵੇਗਾ, ਸੁਭਾਅ ਪਿਓ ਵਰਗਾ ਨਹੀਂ ਹੋਵੇਗਾ, ਤੇ ਸਤਸੰਗੀ ਜਨੋ, ਉਸ ਨੂੰ ਸੰਸਾਰ ਦੀਆਂ ਲਾਹਣਤਾਂ ਸੁਣਨੀਆਂ ਪੈਣਗੀਆਂ, ਕਈ ਪ੍ਰਕਾਰ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ। ਇਸ ਕਰਕੇ ਜਿਸ ਤਰ੍ਹਾਂ ਦੇ ਸਾਡੇ ਵੱਡੇ ਸਨ, ਉਸੇ ਤਰ੍ਹਾਂ ਦਾ ਹੋਣਾ ਜ਼ਰੂਰੀ ਹੈ, ਅਨਿਵਾਰਿਆ ਹੈ। ਇਤਿਹਾਸ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ, ਮੇਰੇ ਬਹੁਤ ਹੀ ਸਤਿਕਾਰਯੋਗ, ਅਸੀਂ ਭਾਵੇਂ ਸਹਿਪਾਠੀ ਹਾਂ, ਇੱਕੋ ਉਸਤਾਦ ਕੋਲੋਂ ਅਸੀਂ ਸਿੱਖਿਆ ਗ੍ਰਹਿਣ ਕੀਤੀ ਹੈ, ਪਰ ਉਹ ਮੇਰੇ ਤੋਂ ਬਹੁਤ ਸਿਆਣੇ ਨੇ, ਬਹੁਤ ਸੂਝਵਾਨ ਨੇ, ਮੇਰੇ ਨਾਲੋਂ ਤਜਰਬਾ ਉਹਨਾਂ ਦਾ ਜ਼ਿਆਦਾ ਹੈ। ਉਹਨਾਂ ਕੋਲੋਂ ਆਪ ਜੀ ਇਤਿਹਾਸ ਸਰਵਣ ਕਰਦੇ ਪਏ ਸੋ, ਹੋ ਸਕਦਾ ਹੈ ਕਿ ਉਹਨਾਂ ਦੀ ਤਰ੍ਹਾਂ ਮੈਂ ਤੁਹਾਡੀਆਂ ਉਮੀਦਾਂ ਦੇ ਉੱਤੇ ਖਰਾ ਨਾ ਉਤਰਾਂ। ਜਿਸ ਤਰ੍ਹਾਂ ਦਾ ਉਹ ਇਤਿਹਾਸ ਸੁਣਾਉਂਦੇ ਹਨ ਜਾਂ ਉਹਨਾਂ ਦਾ ਢੰਗ ਹੈ, ਮੈਂ ਉਸ ਤਰ੍ਹਾਂ ਨਾ ਸੁਣਾ ਸਕਾਂ, ਪਰ ਮੈਂ ਜਿਸ ਤਰ੍ਹਾਂ ਦਾ ਵੀ ਇਤਿਹਾਸ ਗੁਰੂ ਦਾ ਸੁਣਾ ਲਵਾਂ, ਮੇਰਾ ਪ੍ਰਵਾਨ ਕਰਨਾ। ਸਤਸੰਗੀ ਜਨੋ, ਆਪਨੇ ਇਤਿਹਾਸ ਇੱਥੋਂ ਕੁ ਤੱਕ ਸਰਵਣ ਕੀਤਾ ਹੈ ਕਿ ਭਾਈ ਨੱਥਾ, ਜਿਸ ਨੂੰ ਜਿਸ ਦੀ ਸ਼ਿਕਾਇਤ ਇਹ ਹੋਈ ਸੀ ਗੁਰੂ ਦਰਬਾਰ ਦੇ ਵਿੱਚ ਕਿ ਇਹ ਗਾਲਾਂ ਬਹੁਤ ਕੱਢਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਵੀ ਉਸਨੇ ਉਹ ਗਾਲ ਕੱਢੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੁਸੀਂ ਇਹ ਨਾ ਵੇਖੋ ਕਿ ਇਹ ਮੂੰਹ ਤੋਂ ਕੀ ਬੋਲਦਾ, ਇਸ ਦਾ ਹਿਰਦਾ ਵੇਖੋ, ਇਹ ਕਿੰਨਾ ਦ੍ਰਿੜ ਹੈ, ਕਿੰਨਾ ਨਿਸ਼ਚਾ ਹੈ ਇਸ ਨੂੰ ਆਪਣੇ ਸਤਿਗੁਰੂ ਦੇ ਉੱਤੇ, ਕਿੰਨਾ ਪਾਕ ਹੈ ਇਸ ਦਾ ਹਿਰਦਾ ਜਿਹੜਾ ਕਦੀ ਕਿਸੇ ਦੀ ਬੁਰਾਈ ਸੋਚਦਾ ਹੀ ਨਹੀਂ, ਕਦੀ ਕਿਸੇ ਗਰੀਬ ਨਾਲ ਇਸਨੇ ਧੱਕਾ ਕੀਤਾ ਹੀ ਨਹੀਂ, ਕਦੀ ਕਿਸੇ ਨੂੰ ਇਸਨੇ ਆਪਣੇ ਪਦ ਤੋਂ ਹਟਾ ਕੇ ਆਪਣੇ ਆਪ ਨੂੰ ਉਸ ਪਦ ਦੇ ਉੱਤੇ ਸਥਾਪਿਤ ਕਰਨ ਬਾਰੇ ਸੋਚਿਆ ਹੀ ਨਹੀਂ। ਕਿਉਂਕਿ ਸੰਸਾਰ ਦੇ ਬਹੁਤੇ ਲੋਕ ਇਸ ਗੱਲ ਦੇ ਉੱਤੇ ਨੇ ਕਿ ਕਿਸੇ ਦੀ ਲੱਤ ਕਿਸ ਤਰ੍ਹਾਂ ਖਿੱਚੀ ਜਾਵੇ ਤੇ ਆਪ ਉਸ ਦੇ ਥਾਂ ਦੇ ਉੱਤੇ ਕਿਸ ਤਰ੍ਹਾਂ ਪਹੁੰਚਿਆ ਜਾਵੇ। ਹੁਣ ਇਸ ਤਰ੍ਹਾਂ ਦੀ ਸੋਚ ਨਹੀਂ, ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਸੋਚ ਨਹੀਂ। ਹਾਂ, ਇਹ ਸੁਭਾਅ ਜ਼ਰੂਰ ਹੈ, ਭਾਵੇਂ ਕਿ ਇਹ ਸੁਭਾਅ ਮਾੜਾ ਹੈ, ਮੰਦਾ ਹੈ, ਜ਼ੁਬਾਨ ਤੋਂ ਮੰਦਾ ਬੋਲਣਾ ਸੁਭਾਅ ਬਹੁਤ ਮਾੜਾ ਹੈ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿੱਥੇ ਉਹਦੇ ਵਿੱਚ ਬਹੁਤ ਸਾਰੇ ਗੁਣ ਨੇ, ਆ ਔਗਣ ਜਿਹੜਾ ਹੈ ਉਹਨਾਂ ਗੁਣਾਂ ਪਿੱਛੇ ਲੁਕ ਜਾਂਦਾ ਹੈ, ਤੁਸੀਂ ਉਹ ਔਗਣ ਨਾ ਉਸਦਾ ਵੇਖੋ, ਤੁਸੀਂ ਇਹ ਵੇਖੋ ਕਿ ਉਸਦਾ ਹਿਰਦਾ ਕਿੰਨਾ ਸੁੱਚਾ ਹੈ। ਸੋ ਸਤਸੰਗੀ ਜਨੋ, ਅੱਗੇ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਆਪ ਜੀ ਦੇ ਚਰਨਾਂ ਦੇ ਵਿੱਚ ਅਰਜ਼ਾਂ ਕਰਾਂਗਾ।
ਇਮ ਸੰਗਤ ਕੋ ਦੇ ਉਪਦੇਸ਼,
ਕਿਉਂਕਿ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜਾ ਬਿਸ਼ਨ ਸਿੰਘ ਦੇ ਨਾਲ ਉਸ ਕਾਮਰੂਪ ਦੇਸ਼ ਵੱਲ, ਜਿਸ ਨੂੰ ਅੱਜ ਕੱਲ ਬੰਗਲਾਦੇਸ਼ ਕਹਿੰਦੇ ਹਨ, ਉਹ ਬੰਗਾਲ ਦਾ ਹਿੱਸਾ, ਇਹ ਸਾਰਾ ਉਸ ਸਮੇਂ ਇੱਕੋ ਹੀ ਸੀ। ਉਹ ਢਾਕੇ ਜਾਣ ਵਾਸਤੇ, ਕਿਉਂਕਿ ਢਾਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੋਇਆ, ਢਾਕੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਡੇਰਾ ਹੈ, ਇਹ ਘਟਨਾ ਸਾਰੀ ਢਾਕੇ ਸ਼ਹਿਰ ਦੀ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਕੂਚ ਕਰਨਾ ਹੈ। ਰਾਜਾ ਬਿਸ਼ਨ ਸਿੰਘ ਕੌਣ ਹੈ, ਇਹਦੇ ਬਾਰੇ ਆਪ ਜੀ ਨੇ ਸਰਵਣ ਕੀਤਾ ਹੈ ਕਿ ਉਹ ਜੈਪੁਰੀਆ ਰਾਜਾ ਹੈ। ਰਾਜਾ ਰਾਮ ਸਿੰਘ ਜਿਹੜਾ ਇਸਦਾ ਪਿਤਾ ਸੀ, ਪਹਿਲਾਂ ਇੱਥੇ ਚੜ੍ਹ ਕੇ ਆਇਆ ਸੀ ਫੌਜ ਲੈ ਕੇ, ਉਹ ਮਰ ਗਿਆ ਹੈ ਤੇ ਹੁਣ ਇਸ ਨੂੰ ਭੇਜ ਦਿੱਤਾ ਔਰੰਗਜ਼ੇਬ ਨੇ। ਕਿਉਂ ਭੇਜਿਆ, ਇਹਦੇ ਪਿੱਛੇ ਬੜਾ ਲੰਬਾ ਇਤਿਹਾਸ ਹੈ। ਕਿਉਂਕਿ ਜਿਨ੍ਹਾਂ ਨੇ ਮੁਗਲੀਆ ਸਲਤਨਤ ਦੀ ਹਕੂਮਤ ਨੂੰ ਕਬੂਲ ਕਰ ਲਿਆ, ਜਿਨ੍ਹਾਂ ਰਾਜਿਆਂ ਨੇ, ਤੇ ਮੁਗਲੀਆ ਸਲਤਨਤ ਨੇ ਇਹ ਸੋਚ ਰੱਖੀ ਕਿ ਇਹ ਰਾਜੇ ਜਦੋਂ ਵੀ ਤਾਕਤ ਮਿਲੇਗੀ ਇਹ ਫਿਰ ਉੱਠਣਗੇ, ਜਦੋਂ ਵੀ ਸਮਾਂ ਆਵੇਗਾ ਇਹ ਬਗਾਵਤ ਕਰਨਗੇ। ਜਦੋਂ ਕੋਈ ਵੱਡਾ ਮਨੁੱਖ ਇਹ ਸੋਚਦਾ ਹੈ ਕਿ ਮੇਰੇ ਵਿਰੁੱਧ ਬਗਾਵਤ ਕਰੇਗਾ, ਫਿਰ ਉਸ ਦੀਆਂ ਜੜ੍ਹਾਂ ਪੱਟਣ ਵਾਸਤੇ ਕੋਈ ਨਾ ਕੋਈ ਕਾਰਜ ਕੀਤਾ ਜਾਂਦਾ। ਇਹ ਇਹਨਾਂ ਦੇ ਘਰਾਣੇ ਦੀ ਜਾਂ ਜੈਪੁਰੀਏ ਰਾਜਿਆਂ ਦੀ ਜੜ੍ਹਾਂ ਪੱਟਣ ਵਾਸਤੇ ਔਰੰਗਜ਼ੇਬ ਨੇ ਸਾਰੀ ਸਕੀਮ ਬਣਾਈ ਹੋਈ ਹੈ ਕਿ ਇਹਨਾਂ ਨੂੰ ਭੇਜ ਦਿਓ ਬੰਗਾਲ ਵੱਲ, ਕਿਉਂਕਿ ਉਹ ਦੇਸ਼ ਨੇ ਜਿੱਤੇ ਨਹੀਂ ਜਾਂਦੇ ਤੇ ਉੱਥੋਂ ਬਚ ਕੇ ਵੀ ਕੋਈ ਵਾਪਸ ਨਹੀਂ ਆਉਂਦਾ। ਇਸ ਕਰਕੇ ਇਹਨੂੰ ਵੀ ਇਹਨਾਂ ਨੂੰ ਭੇਜ ਦਿਓ, ਆਪੇ ਮਰ ਖੱਪ ਜਾਣਗੇ, ਜੇ ਬਚ ਕੇ ਆ ਜਾਣਗੇ, ਜੇ ਜਿੱਤ ਕੇ ਆ ਜਾਣਗੇ ਤੇ ਮੇਰੀ ਸਲਤਨਤ ਦੇ ਵਿੱਚ ਹੋਰ ਵਾਧਾ ਹੋ ਜਾਵੇਗਾ, ਤੇ ਜੇ ਮਰ ਗਏ ਤੇ ਚਲੋ ਇਹ ਜਿਹੜੇ ਮੇਰੇ ਰਾਹ ਦੇ ਵਿੱਚ ਕੰਡੇ ਨੇ ਇਹ ਦੂਰ ਹੋ ਜਾਣਗੇ, ਇਹ ਬਾਗੀ ਦੂਰ ਹੋ ਜਾਣਗੇ। ਇਹ ਸੋਚ ਹੈ ਔਰੰਗਜ਼ੇਬ ਦੀ। ਇਸ ਕਰਕੇ ਉਹ ਦੁਬਾਰਾ ਫਿਰ ਰਾਜਾ ਬਿਸ਼ਨ ਸਿੰਘ ਨੂੰ, ਉਸਦੇ ਪੁੱਤਰ ਨੂੰ ਫੌਜ ਦੇ ਕੇ ਭੇਜਦਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਢਾਕੇ ਦੀ ਸਾਧ ਸੰਗਤ ਨੂੰ ਉਪਦੇਸ਼ ਦੇ ਕੇ,
ਸਭ ਸਿੱਖਣ ਕੇ ਹਤੇ ਕਲੇਸ਼,
ਸਾਰੇ ਸਿੱਖਾਂ ਦੇ ਕਲੇਸ਼ ਹਟ ਕੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਲ ਆਉਣ ਦਾ ਇੱਕੋ ਇੱਕ ਮਨੋਰਥ ਹੈ, ਉਹ ਮਨੋਰਥ ਇਹ ਹੈ ਕਿ ਗੁਰੂ ਨਾਨਕ ਦੀ ਸਿੱਖੀ, ਕਿਉਂਕਿ ਸਿੱਖ ਬਹੁਤ ਦੂਰ ਦੂਰ ਵੱਸਦੇ ਨੇ। ਇਸ ਗੱਲ ਦੀ ਮਿਸਾਲ ਇੱਥੋਂ ਮਿਲ ਜਾਵੇਗੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਕੇਸਗੜ੍ਹ ਦੀ ਧਰਤੀ ਦੇ ਉੱਤੇ ਪੰਜ ਪਿਆਰਿਆਂ ਦੀ ਚੋਣ ਕੀਤੀ ਸੀ, ਤੇ ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਕੋਈ ਜਗਨਨਾਥਪੁਰੀ ਤੋਂ ਆ ਰਿਹਾ ਸੀ, ਕੋਈ ਬਿਦਰ ਤੋਂ ਆ ਰਿਹਾ ਸੀ, ਉਹ ਵੱਖਰੇ ਵੱਖਰੇ ਬਹੁਤ ਦੂਰ ਦੂਰ ਪੰਜਾਬ ਦੀ ਧਰਤੀ ਤੋਂ ਬਹੁਤ ਦੂਰ ਦੂਰ ਤੋਂ ਉਹ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਪਣਾ ਸੀਸ ਲੈ ਕੇ ਆ ਰਹੇ ਸਨ। ਇਸ ਕਰਕੇ ਸਿੱਖੀ ਦਾ ਵਿਸਤਾਰ ਬਹੁਤ ਜ਼ਿਆਦਾ ਸੀ, ਤੇ ਉਸ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ, ਉਹਨਾਂ ਸਿੱਖਾਂ ਨੂੰ ਆਪਣੇ ਪਾਵਨ ਪਵਿੱਤਰ ਦਰਸ਼ਨ ਦੇਣ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਸਾਰੀ ਵਿਧ ਬਣਾਈ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਢਾਕੇ ਦੀ ਸਾਧ ਸੰਗਤ ਨੂੰ, ਉੱਥੋਂ ਦੀ ਸਾਧ ਸੰਗਤ ਨੇ ਉਨੇ ਦਿਨ ਕੀਰਤਨ ਹੋਇਆ, ਸਾਧ ਸੰਗਤ ਕੀਤੀ, ਨਿਤਨੇਮ ਚੱਲਿਆ, ਸਾਰਿਆਂ ਨੂੰ ਉਪਦੇਸ਼ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਨੇ।
ਕਿਤਕ ਕਾਲ ਤਹ ਬਸੇ ਕਿਰਪਾਲ, ਕਿਰਪਾ ਦ੍ਰਿਸ਼ਟ ਤੇ ਕਰੇ ਨਿਹਾਲ।
ਜਿੰਨਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਵਸੇ, ਭਾਵ ਉੱਥੇ ਡੇਰਾ ਕੀਤਾ ਢਾਕੇ ਸ਼ਹਿਰ ਦੇ ਵਿੱਚ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਆਪਣੇ ਪਾਵਨ ਪਵਿੱਤਰ ਦਰਸ਼ਨਾਂ ਦੇ ਨਾਲ ਨਿਹਾਲ ਕੀਤਾ।
ਹੁਣ ਹੈ ਕੂਚ ਕਰਬੇ ਕੀ ਤਿਆਰੀ, ਆਇਸ ਦਾਸਨ ਪਾਸ ਉਚਾਰੀ।
ਹੁਣ ਸਤਸੰਗੀ ਜਨੋ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਰਾਜਾ ਬਿਸ਼ਨ ਸਿੰਘ ਦੇ ਨਾਲ ਆਏ ਨੇ, ਕਿਉਂਕਿ ਰਾਜਾ ਬਿਸ਼ਨ ਸਿੰਘ ਦਾ ਉਹ ਕਾਰਜ ਹੈ, ਉਹ ਜਿੱਤਣ ਵਾਸਤੇ ਉੱਥੇ ਕਾਮਰੂਪ ਦੇਸ਼ ਨੂੰ ਆਇਆ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਾਂ ਵੇਖ ਕੇ ਕਿ ਹੁਣ ਸਾਧ ਸੰਗਤ ਨੇ ਦਰਸ਼ਨ ਕਰ ਲਏ ਨੇ, ਉਪਦੇਸ਼ ਗੁਰੂ ਨਾਨਕ ਦੇ ਘਰ ਦਾ ਜਿਹੜਾ ਹੈ ਸਾਰਿਆਂ ਦੇ ਕੰਨਾਂ ਦੇ ਵਿੱਚ ਪਾ ਦਿੱਤਾ ਗਿਆ ਹੈ, ਇਹ ਸਾਰਾ ਕੁਛ ਸਮਾਂ ਵਿਚਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਨੂੰ ਆਖਿਆ ਕਿ ਹੁਣ ਤੁਸੀਂ ਆਗਿਆ ਦੇਵੋ।
ਸੁਣ ਕਰ ਮਾਤ ਬੁਲਾ ਕੀ ਦਾਸ, ਆਈ ਤੁਰਤ ਗੁਰੂ ਕੇ ਪਾਸ।
ਇਸ ਇਲਾਕੇ ਦਾ ਮਸੰਦ ਬੁਲਾਕੀ ਦਾਸ ਦੀ ਮਾਤਾ, ਜਿਹਦੇ ਜਿਸਨੇ ਆਪ ਜੀ ਨੇ ਕਥਾ ਸਰਵਣ ਕੀਤੀ ਹੈ ਕਿ ਬਹੁਤ ਸੁੰਦਰ ਵਸਤਰ ਜਿਹੜੇ ਸਨ ਆਪਣੇ ਹੱਥਾਂ ਦੇ ਨਾਲ ਬਣਾਏ ਸਨ, ਇੱਕ ਪਲੰਘ ਇੱਕ ਮੰਜਾ ਕਹਿ ਲਓ, ਉਹ ਆਪਣੇ ਹੱਥਾਂ ਨਾਲ ਉਣਿਆ ਸੀ ਬੜਾ ਸੁੰਦਰ। ਇਹ ਸਾਰਾ ਕੁਛ ਉਸਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਾਸਤੇ ਬਣਾਇਆ ਸੀ ਕਿ ਪਾਤਸ਼ਾਹ ਕਿਰਪਾ ਕਰੋ, ਦਰਸ਼ਨ ਦੇਵੋ, ਇਸ ਪਲੰਗ ਦੇ ਉੱਤੇ ਬੈਠੋ ਤੇ ਇਹ ਬਸਤਰ ਜਿਹੜੇ ਹਨ ਆਪ ਜੀ ਪਹਿਨੋ। ਹੁਣ ਉਹ ਮਾਤਾ ਜੀ, ਉਸ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਹੁਣ ਚੱਲਣ ਦੀ ਤਿਆਰੀ ਕੀਤੀ ਹੈ ਤੇ ਉਹ ਆ ਗਈ।
ਕਰਤ ਪ੍ਰੇਮ ਪੰਕਜ ਪਗ ਪਰੇ, ਜੁਗਲ ਬਿਲੋਚਨ ਆਸੂ ਚਰੀ।
ਉਹ ਆਉਂਦਿਆਂ ਸਾਰ ਚਰਨਾਂ ਦੇ ਉੱਤੇ ਟਹਿ ਪਈ ਤੇ ਆਪਣੀਆਂ ਅੱਖਾਂ ਦੇ ਵਿੱਚੋਂ ਉਸਨੇ ਹੰਝੂਆਂ ਦੀ ਝੜੀ ਲਾ ਦਿੱਤੀ।
ਹੇ ਪ੍ਰਭ ਸੁਣਿਓ ਕੂਚ ਮੈਂ ਆਈ, ਔਰ ਜੈਸੇ ਅਭਿਲਾਖ ਬਸਾਈ।
ਆਖਣ ਲੱਗੀ, ਪ੍ਰਭੂ ਸੁਣੋ, ਮੈਂ ਕੀ ਅਭਿਲਾਸ਼ਾ ਲੈ ਕੇ ਆਈ ਹਾਂ, ਮੇਰੀ ਬੇਨਤੀ ਸੁਣੋ, ਮੇਰੀ ਜੋਦੜੀ ਸੁਣੋ, ਮੇਰੇ ਦਿਲ ਦੇ ਵਿੱਚ ਕੀ ਹੈ, ਮੇਰੇ ਹਿਰਦੇ ਦੇ ਵਿੱਚ ਕੀ ਹੈ, ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ।
ਓ ਮੈਂ ਜਾਚੀ ਰਾਵਰ ਪਾਸ, ਨਿਤ ਦਰਸ਼ਨ ਮੁਝ ਦੇਹੋ ਪ੍ਰਕਾਸ਼।
ਉਹ ਬਜ਼ੁਰਗ ਮਾਤਾ ਆਖਣ ਲੱਗੀ, ਪਾਤਸ਼ਾਹ ਮੇਰਾ ਜੀ ਕਰਦਾ ਹੈ ਕਿ ਸਦਾ ਹੀ ਮੈਂ ਆਪ ਜੀ ਦੇ ਦਰਸ਼ਨ ਕਰਦੀ ਰਵਾਂ, ਸਦਾ ਹੀ ਮੈਨੂੰ ਆਪ ਜੀ ਦੇ ਦਰਸ਼ਨ ਹੁੰਦੇ ਰਹਿਣ। ਇੱਕ ਮੰਗ ਹੈ ਜਿਹੜੀ ਸਦਾ ਹੀ ਸਿੱਖਾਂ ਦੇ ਵਿੱਚ ਰਹੀ ਏ ਕਿ ਗਰੀਬ ਨਵਾਜ ਪਾਤਸ਼ਾਹ ਆਪ ਜੀ ਕਿਰਪਾ ਕਰੋ, ਸਦਾ ਹੀ ਆਪ ਜੀ ਦੇ ਸਾਨੂੰ ਦਰਸ਼ਨ ਹੁੰਦੇ ਰਹਿਣ। ਇਹ ਮੰਗ ਜਿਹੜੀ ਸੀ ਇਸ ਮਾਤਾ ਨੇ ਅੱਗੇ ਰੱਖੀ।
ਮੋਰ ਮਨੋਰਥ ਪੂਰਨ ਕੀਜੈ, ਸ੍ਰੀ ਸਤਿਗੁਰ ਸਦ ਇਹਾ ਬਸੀਜੈ।
ਪਾਤਸ਼ਾਹ ਜਿੱਥੇ ਆਪ ਜੀ ਨੇ ਮੇਰੇ ਬਹੁਤ ਸਾਰੀਆਂ ਉਮੀਦਾਂ, ਬਹੁਤ ਸਾਰੇ ਮਨੋਰਥ, ਬਹੁਤ ਸਾਰੀਆਂ ਇਸ਼ਾਵਾਂ ਨੂੰ ਮੰਨਿਆ ਹੈ, ਉੱਥੇ ਪਾਤਸ਼ਾਹ ਕਿਰਪਾ ਕਰੋ, ਮੇਰੇ ਉੱਤੇ ਇਹ ਵੀ ਕਿਰਪਾ ਕਰ ਦੇਵੋ ਕਿ ਮੈਂ ਚਾਹੁੰਦੀ ਹਾਂ ਸਦਾ ਹੀ ਆਪ ਜੀ ਦੇ ਦਰਸ਼ਨ ਹੋਣ, ਮੈਂ ਸਦਾ ਹੀ ਆਪ ਜੀ ਦੇ ਦਰਸ਼ਨ ਕਰਦੀ ਰਵਾਂ, ਇਹ ਮਨੋਰਥ ਵੀ ਆਪਣੀ ਦਾਸਰੀ ਦਾ ਪੂਰਾ ਕਰ ਦੇਵੋ।
ਸੁਣ ਕਰ ਕਹਿਓ ਪ੍ਰੇਮ ਬਹੁ ਤੇਰੇ, ਤਿਸ ਤੇ ਹਮ ਆਏ ਘਰ ਹੇਰੇ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਖਣ ਲੱਗੇ, ਹੇ ਮਾਤਾ, ਤੇਰਾ ਬਹੁਤ ਪ੍ਰੇਮ ਹੈ ਸਾਧ ਸੰਗਤ ਦੇ ਨਾਲ, ਗੁਰੂ ਘਰ ਦੇ ਨਾਲ, ਗੁਰੂ ਨਾਨਕ ਦੇ ਘਰ ਦੇ ਨਾਲ ਬਹੁਤ ਪ੍ਰੇਮ ਹੈ ਤੇਰਾ। ਉਹ ਪ੍ਰੇਮ ਵੇਖਦੇ ਹੋਏ ਅਸੀਂ ਇਸ ਤੇਰੇ ਘਰ ਦੇ ਵਿੱਚ ਆਏ ਹਾਂ, ਤੇਰੇ ਨਗਰ ਦੇ ਵਿੱਚ ਆਏ ਹਾਂ, ਉਹ ਪ੍ਰੇਮ ਜਿਹੜਾ ਹੈ ਸਾਨੂੰ ਖਿੱਚ ਕੇ ਲਿਆਇਆ ਹੈ, ਨਹੀਂ ਤੇ ਕਿੱਥੇ ਪੰਜਾਬ, ਕਿੱਥੇ ਉਹ ਆਸਾਮ, ਢਾਕਾ, ਬੰਗਾਲ ਤੇ ਅੱਜ ਕੱਲ੍ਹ ਬੰਗਲਾਦੇਸ਼, ਉਹ ਧਰਤੀ ਕਿੰਨਾ ਸਫ਼ਰ ਹੈ, ਅਸੀਂ ਸੋਚ ਸਕਦੇ ਹਾਂ ਇਸ ਗੱਲ ਨੂੰ। ਇੰਨਾ ਸਫ਼ਰ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਨੇ, ਆਖਣ ਲੱਗੇ ਤੇਰਾ ਪਿਆਰ ਜਿਹੜਾ ਹੈ ਉਹ ਸਾਨੂੰ ਖਿੱਚ ਲਿਆਇਆ ਹੈ।
ਬ੍ਰਿਧ ਪਈ ਬਹਿ ਗਈ ਬਤੀਤ, ਪੁਨ ਸ਼ੁਭ ਗਤ प्राप्त तो नीत।
गुरु तेग बहादुर पातशाह जी आखन लगे, माता तेरा शरीर दसदा पिया है कि हुण तू आखरी कंडे दे उत्ते है, क्योंकि एक अवस्था है। वैसे तो उस मालिक का कोई पता नहीं कि किस नू कदों लै जाना, क्योंकि उसकी खेती है हरी नहीं डडरी पक्की वड्डन हार, वह कदी भी ले जा सकता। पर एक अवस्था है जदों मनुख की, जिसनू बाबे फरीदिया है देख फरीदा जे थिया जो थिया दाड़ी होई पूर, अगों नेड़ा आया पिछा रहा दूर। एक समा इस तरह का आ जाता है वह बुढ़ेपे का, जदों पिछा बहुत दूर रह जाता, जीवन जेड़ा बतीत किया उनका बड़ा दूर रह जाता है, तो अगा नेड़ा आ जाता, भाव मनुख नू लगन लग जाता है कि हुण थोड़े ही दिन ने। गुरु तेग बहादुर पातशाह आखन लगे, माता हुण तेरी आखरी अवस्था है, हुण तू चौथे पैर दे विच पहुंची हुई है, ज्यादा समा तेरे कोल नहीं इस संसार दे उत्ते, तू हुण इत्थों मुक्ति प्राप्त करनी है, क्योंकि तू सारी जिंदगी सत्संग कीता है, सारी जिंदगी तू नाम जपया है, सारी जिंदगी गुरबाणी पढ़ी है, तेरा मन भिज्या होया प्रेम दे विच है, इस करके तू मुक्ति प्राप्त करनी है।
हम करने अब काज कनेरे, तुव आए सते जाहे अगेरे।
माता पर असी हजे बहुत कार्ज करने ने, बहुत कार्ज करने ने। मेरा तजर्बा ये गल कहिंदा, जदों गुरु तेग बहादुर पातशाह जी ये गल कहिंदे होणगे, माता असी बड़े कार्ज करने ने, ते ओ समां गुरु तेग बहादुर पातशाह जी दे सामने होवेगा कि हजे वापस जाना है, फिर दिल्ली नू रवाना होना है, दिल्ली जाना है, इस जालम दी जड़ जेड़ी है उनू पुटना है। ये गुरु तेग बहादुर पातशाह जी दे सारा जीवन अपना सामने होवेगा कि हजे की कुछ करना है। गुरु तेग बहादुर पातशाह आखन लगे, माता हुण तेरी आखरी अवस्था है, ते गुरु नानक दे घर दे विच्चों तेनू मुक्ति मिलनी है, तू अपनी आखरी अवस्था जेड़ी है नाम जपदिया सेवा करदिया जेड़ी है वह बतीत कर, सानू आग्या दे असी अगां जाइए, क्योंकि असी बहुत सारे कार्ज जेड़े हन हजे करने हन।
लेहो लिखाए मेरी तस्वीर है अब जथा सचीर शरीर, तिस प्रियंक पर राख टिकाए हुए पुनीत पूजो कर पाए।
गुरु तेग बहादुर पातशाह जी आखन लगे, माता जे तू दर्शन चाहनी है ते फिर तू इस तरह कर, किसे चित्रकार नू सद लै ते मेरी तस्वीर बना लै, ते ओ तस्वीर जेड़ी है तू रख दवी उस पलंग दे उत्ते जेड़ा पलंग तू मेरे वास्ते बनाया सी। एक गल सत्संगी जनो, गुरु घर दे विच जां सिखिज़म दे विच मूर्ति पूजा जां तस्वीर दी पूजा नहीं कीती जांदी, क्योंकि तस्वीर पूज ली ते मूर्ति पूज ली पत्थर पूज लिया कोई फर्क नहीं, दोवें जड़ ने। सिर्फ इस करके तस्वीर अपने घरां दे विच लाई जांदी है जां अपने सामने लाई जांदी है कि तस्वीर वेखदिआं सानू सतगुरु दा चेता आ जावे, पूजण दा कोई हुक्म नहीं कि उस दे अगे धूप दित्ती जावे, उस दे अगे सुगंधियां लाईयां जाण, इस तरह दा कोई हुक्म नहीं, कोई मर्यादा नहीं, कोई गुरमत नहीं, इह गुरमत भी नहीं। तस्वीर नहीं पूजी जांदी क्योंकि तस्वीर ते पत्थर च कोई फर्क नहीं रहेगा जे असी तस्वीर पूजनी शुरू कर देवांगे। इह ते सिर्फ इस वास्ते हुंदा कि गुरु की तस्वीर जदों असी वेखीए, जदों ओ फोटो वेखीए ते सानू सतगुरु दा चेता आ जावे, मन जेड़ा है बदियां तो हट जावे, सतगुरु दा चेता आ जावे, ते जदों चेता आ जावेगा जेड़ा गुरु दे तारी उस समय गद्दी ते होवेगा, फिर ओदा हिरदा जेड़ी ओदी मूर्ति जेड़ी ओ हिरदे दे विच वस जावेगी। इस वास्ते गुरु तेग बहादुर पातशाह जी का मनोरथ भी यह है कि माता कहती है कि दर्शन दिवो मैनू इत्थे ही रवो, ते माता जदों तू ये तस्वीर वेखेंगी ते तेनू फिर मेरी याद आ जाएगी, फिर गुरु नानक दे घर दी याद जेड़ी है ताजा हो जाएगी।
जथा करी अब मेरी पूजा तथा शरीर जान मम दूजा।
माता मैं तेनू हुक्म देना के तू ओ तस्वीर नू मेरा दूजा रूप ही समझ ली, ਜਿਸ ਤਰ੍ਹਾਂ ਤੂੰ ਮੈਨੂੰ ਮੱਥਾ ਟੇਕਦੀ ਹੈ ਉਸੇ ਤਰ੍ਹਾਂ ਉਸ ਤਸਵੀਰ ਨੂੰ ਵੀ ਮੱਥਾ ਟੇਕ ਦਈ।
ਨਿਤ ਦਰਸ਼ਨ ਕੇ ਫਲ ਕੋ ਪਾਏ ਅੰਤ ਸਮੇ ਮੁਝ ਸੋ ਮਿਲ ਜਾਏ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਖੁਸ਼ੀਆਂ ਦੇ ਘਰ ਦੇ ਵਿੱਚ ਆਏ ਨੇ। ਉਸ ਮਾਤਾ ਦਾ ਪਤਾ ਨੀ ਕਿੰਨਾ ਕੁ ਪ੍ਰੇਮ ਹੈ, ਇਹ ਹਰ ਵਾਸਤੇ ਇਸ ਤਰ੍ਹਾਂ ਦੇ ਸ਼ਬਦ ਨਹੀਂ ਕਹੇ ਜਾਂਦੇ। ਮੈਂ ਕਈ ਵਾਰ ਹੈਰਾਨ ਵੀ ਹੋ ਜਾਂਦਾ ਕਿਉਂਕਿ ਭਾਈ ਸੰਤੋਖ ਸਿੰਘ ਗੁਰੂ ਕਾਲ ਤੋਂ ਜਿਹੜਾ ਇਤਿਹਾਸ ਲਿਖਿਆ ਇਸ ਕਾਲ ਤੋਂ ਬਾਅਦ ਦੇ ਵਿੱਚ ਆਏ ਨੇ, ਉਹਨਾਂ ਨੇ ਇਹ ਇਤਿਹਾਸ ਬਾਅਦ ਦੇ ਵਿੱਚ ਲਿਖਿਆ, ਪਰ ਜਿਸ ਅਵਸਥਾ ਦੇ ਵਿੱਚ ਲਿਖਿਆ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਕਿੰਨੇ ਦਰਸ਼ਨ ਗੁਰੂ ਭਾਈ ਸੰਤੋਖ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇੜੇ ਹੋ ਕੇ ਕੀਤੇ ਹੋਣਗੇ, ਕਿਉਂਕਿ ਜਦੋਂ ਉਹ ਵਾਰਤਾਲਾਪ ਕਰਦੇ ਨੇ ਤੇ ਉਦੋਂ ਪ੍ਰਤੀਕ ਹੁੰਦਾ ਹੈ ਕਿ ਜਿਸ ਤਰ੍ਹਾਂ ਉਹ ਦੇਹਧਾਰੀ ਸਤਿਗੁਰੂ ਨੂੰ ਮੰਨਣ ਵਾਲੇ ਨੇ, ਉਹਨਾਂ ਨੇ ਦੇਹਧਾਰੀ ਸਤਿਗੁਰੂ ਦੇ ਦਰਸ਼ਨ ਕੀਤੇ ਹੋਣ ਤੇ ਉਹਨਾਂ ਨੇ ਉਹਨਾਂ ਦੇ ਨਾਲ ਵਾਰਤਾਲਾਪ ਕੀਤੀ ਹੋਵੇ, ਉਹਨਾਂ ਨੂੰ ਪਤਾ ਹੈ ਕਿ ਇੱਕ ਸਿੱਖ ਜਿਹੜਾ ਹੈ ਕਿਸ ਤਰ੍ਹਾਂ ਪਰਸਪਰ ਆਪਣੀ ਗੱਲਬਾਤ ਸਤਿਗੁਰੂ ਦੇ ਨਾਲ ਕਰਦਾ ਹੈ। ਇੰਨਾ ਜ਼ਿਆਦਾ ਗਿਆਨ ਹੈ ਭਾਈ ਸੰਤੋਖ ਸਿੰਘ ਨੂੰ। ਤੇ ਉੱਧਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਖੁਸ਼ੀ ਦੇ ਉਸ ਅਗੰਮੀ ਰਹੱਸ ਦੇ ਵਿੱਚ, ਦਇਆ ਦੇ ਘਰ ਦੇ ਵਿੱਚ, ਕਰੁਣਾ ਦੇ ਘਰ ਦੇ ਵਿੱਚ ਆਏ ਹੋਏ ਕਹਿਣ ਲੱਗੇ, ਮਾਤਾ ਤੂੰ ਜਦੋਂ ਵੀ ਇਸ ਤਸਵੀਰ ਦਾ ਦਰਸ਼ਨ ਕਰੇਗੀ ਇਹਦੇ ਵਿੱਚੋਂ ਮੇਰਾ ਦਰਸ਼ਨ ਹੋ ਜਾਏਗਾ, ਤੂੰ ਇਸ ਤਸਵੀਰ ਨੂੰ ਮੇਰਾ ਰੂਪ ਸਮਝ ਕੇ ਹੀ ਮੱਥਾ ਜਿਹੜਾ ਹੈ ਉਹ ਟੇਕੀ।
ਸੁਣ ਔਰ ਹਰਖੀ ਤੁਰਤ ਸਧਾਈ ਜਾਏ ਚ ਤੇਰੇ ਕੋਲੇ ਆਈ।
ਜਦੋਂ ਤਸਵੀਰ ਦੀ ਗੱਲ ਕੀਤੀ ਕਿ ਤੂੰ ਤਸਵੀਰ ਬਣਾ ਲੈ ਤੇ ਮਾਤਾ ਬੜੀ ਖੁਸ਼ ਹੋਈ, ਮਾਤਾ ਨੂੰ ਇਹ ਗੱਲ ਚੰਗੀ ਲੱਗੀ। ਮਾਤਾ ਉਸੇ ਸਮੇਂ ਗਈ, ਜਿਹੜਾ ਉਸ ਸ਼ਹਿਰ ਦੇ ਵਿੱਚ ਚਿੱਤਰਕਾਰ ਸੀ, ਚੰਗਾ ਚਿੱਤਰਕਾਰ ਸੀ, ਉਸ ਚਿੱਤਰਕਾਰ ਨੂੰ ਲੈ ਕੇ ਆ ਗਈ।
ਬਹੁ ਧਨ ਦੇ ਕਰ ਕਹਤ ਸੁਣਾਏ ਜਥਾ ਜੋਗ ਪਿਖ ਲਿਖ ਬਣਾਏ।
ਉਸ ਚਿੱਤਰਕਾਰ ਨੂੰ ਬਹੁਤ ਧਨ ਦਿੱਤਾ ਮਾਤਾ ਨੇ, ਬਹੁਤ ਮਾਇਆ ਦਿੱਤੀ, ਪੈਸੇ ਦਿੱਤੇ ਅਤੇ ਆਖਿਆ ਜਥਾ ਯੋਗ, ਭਾਵ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿਸਦੇ ਹਨ ਉਸੇ ਤਰ੍ਹਾਂ ਦਾ ਤੂੰ ਚਿੱਤਰ ਜਿਹੜਾ ਹੈ ਉਹ ਬਣਾ।
ਚਤੁਰ ਚ ਤੇਰਾ ਕਰ ਚਿਤ ਚਾਉ ਬੈਠ ਨਿਕਟ ਬੰਧਤ ਧਰ ਪਾਉ।
ਉਹ ਜਿਹੜਾ ਚਤੁਰ ਚਿੱਤਰਕਾਰ ਸੀ, ਭਾਵ ਸਿਆਣਾ, ਚਤੁਰ ਤੋਂ ਭਾਵ ਹੈ ਸਿਆਣਾ, ਸਿਆਣਾ ਚਿੱਤਰਕਾਰ ਜਿਹੜਾ ਸੀ ਉਹ ਬੰਧਨਾ ਕਰਕੇ ਚਰਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬੈਠ ਗਿਆ ਤੇ ਆਪਣਾ ਸਮਾਨ ਜਿਹੜਾ ਉਸਨੇ ਲਿਆਂਦਾ ਸੀ ਚਿੱਤਰ ਬਣਾਉਣ ਵਾਸਤੇ ਉਸ ਦੇ ਨਾਲ ਕਾਰਜ ਜਿਹੜਾ ਹੈ ਆਰੰਭ ਦਿੱਤਾ।
ਅੰਗ ਸੋ ਬਸਤ ਸੱਜੇ ਹੈ ਜੈਸੇ ਤਰੇ ਪ੍ਰੇਮ ਕੋ ਲਿਖ ਕਰ ਤੈਸੇ।
ਜਿਸ ਤਰ੍ਹਾਂ ਦੇ ਬਸਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਸ ਸਮੇਂ ਪਾਏ ਸਨ ਉਹਨੇ ਉਸੇ ਤਰ੍ਹਾਂ ਦੇ ਬਸਤਰਾਂ ਵਾਂਗੂ ਬਣਾ ਕੇ, ਭਾਵ ਕਿ ਉਸੇ ਤਰ੍ਹਾਂ ਦੇ ਰੰਗ ਭਰ ਦਿੱਤੇ, ਬਸਤਰ ਬੜੇ ਸੁੰਦਰ ਬਣਾ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਰੀਰਕ ਡੀਲ ਡੋਲ ਜਿਹੜੀ ਸੀ ਉਸੇ ਤਰ੍ਹਾਂ ਹੀ ਬਣਾ ਰਿਹਾ ਹੈ।
ਬਦਨ ਪ੍ਰਫੁੱਲਿਤ ਕਮਲ ਸਮਾਨ ਰੁਚਰ ਬਿਲੋਚਨ ਕਿਰਪਾ ਨਿਧਾਨ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਬਦਨ ਭਾਵ ਮੁੱਖ ਜਿਹੜਾ ਹੈ ਉਹ ਕਮਲ ਦੇ ਸਮਾਨ ਹੈ, ਜਿਸ ਤਰ੍ਹਾਂ ਕਮਲ ਖਿੜਿਆ ਹੋਵੇ। ਰੁਚਰ ਖੁਸ਼ੀ, ਸੁੰਦਰ, ਰੁਚਰ ਤੋਂ ਭਾਵ ਹੈ ਸੁੰਦਰ। ਉਸ ਸੁੰਦਰ ਮੁੱਖ ਨੂੰ ਵੇਖਦਾ ਹੋਇਆ ਉਹ ਚਿੱਤਰਕਾਰ ਜਿਹੜਾ ਹੈ ਉਹ ਆਨੰਦ ਲੈ ਰਿਹਾ ਹੈ।
ਨਾ ਲਿਖ ਸਕਿਓ ਰਹਿਓ ਪਛਤਾਈ ਤਬ ਸੋ ਕਲਮ ਗਹੀ ਗਤ ਦਾਈ।
ਪਰ ਹੈਰਾਨੀ ਇਸ ਗੱਲ ਦੀ ਹੋਈ ਸਤਸੰਗੀ ਜਨੋ ਕਿ ਉਹ ਦਰਸ਼ਨ ਕਰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਆਪਣੇ ਹਿਰਦੇ ਦੇ ਵਿੱਚ, ਕਿਉਂਕਿ ਜਿਹੜਾ ਚਿੱਤਰਕਾਰ ਹੈ ਜਿਸ ਚੀਜ਼ ਦੀ ਉਹ ਮੂਰਤੀ ਜਾਂ ਫੋਟੋ ਬਣਾਉਂਦਾ ਹੈ ਉਸ ਦੀ ਫੋਟੋ ਸਭ ਤੋਂ ਪਹਿਲਾਂ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ। ਹੁਣ ਇਸਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਉਸ ਮੂਰਤੀ ਨੂੰ ਹਿਰਦੇ ਦੇ ਵਿੱਚ ਵਸਾਇਆ ਜਾਂ ਨਹੀਂ ਵਸਾਇਆ, ਕਿਉਂਕਿ ਭਾਈ ਸੰਤੋਖ ਸਿੰਘ ਨੇ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ, ਪਰ ਸਤਸੰਗੀ ਜਨੋ ਉਸਦੇ ਕੋਲੋਂ ਚਿੱਤਰ ਜਿਹੜਾ ਬਦਨ ਦਾ ਮੁੱਖ ਦਾ ਚਿੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮੁੱਖ ਦੀ ਤਸਵੀਰ ਜਿਹੜੀ ਹੈ ਉਹ ਬਣ ਨਾ ਸਕੀ। ਉਹਦਾ ਕਾਰਨ ਸੀ ਕਿਉਂਕਿ ਭਾਈ ਸੰਤੋਖ ਸਿੰਘ ਨੇ ਭਾਵੇਂ ਇੱਥੇ ਕੋਈ ਜ਼ਿਕਰ ਨਹੀਂ ਇਸ ਗੱਲ ਦਾ ਕੀਤਾ ਕਿ ਕੀ ਕਾਰਨ ਹੋਇਆ, ਪਰ ਇਹ ਕਾਰਨ ਲੱਗਦਾ ਹੈ ਕਿ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਸ ਸੁੰਦਰ ਮੁਖੜੇ ਦਾ ਚਿੱਤਰ ਬਣਾ ਨਹੀਂ ਸੀ ਸਕਦਾ, ਕਿਉਂਕਿ ਐਸਾ ਮੁਖੜਾ ਉਹਨੇ ਕਦੀ ਪਹਿਲਾਂ ਵੇਖਿਆ ਹੀ ਨਹੀਂ ਸੀ, ਤੇ ਨਾ ਐਸਾ ਮੁਖੜਾ ਜਿਹੜਾ ਹੈ ਉਹ ਆਪਣੀ ਕਲਮ ਦੇ ਨਾਲ ਬਣਾ ਸਕਦਾ ਸੀ, ਰੇਖਾ ਚਿੱਤਰ ਕਰ ਸਕਦਾ ਸੀ, ਭਾਵ ਕਿ ਉਸ ਨੂੰ ਬਣਾ ਕੇ ਉਹ ਆਪਣੀ ਆਪ ਦੀ ਯੋਗਤਾ ਜਿਹੜੀ ਹੈ ਉਸ ਨੂੰ ਨੀਵਾਂ ਸਮਝਦਾ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੁੰਦਰ ਮੁੱਖ ਬਹੁਤ ਜ਼ਿਆਦਾ ਸੁੰਦਰ ਹੈ, ਮੇਰੀ ਯੋਗਤਾ ਨੀਵੀਂ ਹੈ, ਮੇਰੇ ਵਿੱਚ ਉਹ ਗੁਣ ਨਹੀਂ ਕਿ ਮੈਂ ਉਹ ਮੁੱਖ ਬਣਾ ਦੇਵਾਂ। ਇਸ ਗੱਲ ਨੂੰ ਹਿਰਦੇ ਦੇ ਵਿੱਚ ਲੈ ਕੇ ਉਸ ਦੇ ਕੋਲੋਂ ਉਹ ਚਿੱਤਰ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮੁੱਖ ਦਾ, ਬਾਕੀ ਸਰੀਰ ਉਸ ਨੇ ਬਣਾ ਦਿੱਤਾ ਪਰ ਮੁੱਖ ਜਿਹੜਾ ਹੈ, ਮੁਖੜਾ ਜਿਹੜਾ ਹੈ ਉਹ ਨਾ ਬਣਿਆ।
ਆਪਣੇ ਹੱਥ ਤੇ ਮੁਖ ਕੋ ਲਿਖਿਓ ਔਰ ਬਿਸਮਾਏ ਜਿਨ ਜਿਨ ਪਿਖਿਓ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹਦੇ ਕੋਲੋਂ ਉਹ ਜਿਹੜਾ ਜਿਸ ਚੀਜ਼ ਦੇ ਨਾਲ ਚਿੱਤਰ ਉਹ ਬਣਾ ਰਿਹਾ ਸੀ, ਅਸੀਂ ਇਸ ਤਰ੍ਹਾਂ ਕਹਿ ਲਈਏ ਕਿ ਉਹ ਪੈਨਸਿਲ, ਪਰ ਪੈਨਸਿਲ ਹੋਣੀ ਨਹੀਂ, ਉਹ ਕੁਛ ਹੋਰ ਚੀਜ਼ ਹੋਵੇਗੀ ਜਿਸ ਦੇ ਨਾਲ ਉਹ ਡਰਾਇੰਗ ਉਹ ਕਰ ਰਿਹਾ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹ ਚੀਜ਼ ਉਸ ਦੇ ਕੋਲੋਂ ਫੜ ਲਈ, ਫੜ ਕੇ ਤੇ ਆਪ ਆਪਣਾ ਮੁੱਖ ਜਿਹੜਾ ਸੀ ਬਣਾ ਦਿੱਤਾ। ਜਦੋਂ ਆਪ ਬਣਾ ਦਿੱਤਾ ਤੇ ਜਿਹਨੇ ਜਿਹਨੇ ਵੇਖਿਆ ਉਹ ਬੜਾ ਖੁਸ਼ ਹੋਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਿੱਤਰ ਕਲਾ ਦੇ ਵਿੱਚ ਵੀ ਨਿਪੁੰਨ ਹਨ।
ਨਿਜ ਕਰ ਦੇਤੇ ਬਿਰਧਾ ਕੋ ਦਈ ਪੈਰ ਭਰੀ ਆਨੰਦ ਸੋ ਸੁੰਦਰ ਲਈ।
ਬਹੁਤ ਸੁੰਦਰ ਜਿਹੜੀ ਸੀ ਉਹ ਤਸਵੀਰ ਬਣੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ, ਆਪਣੇ ਹਸਤਕਮਲਾਂ ਦੇ ਨਾਲ ਜਦੋਂ ਉਹ ਤਸਵੀਰ ਬਣਾਈ ਤੇ ਉਹ ਤੇ ਸੁੰਦਰ ਹੋਣੀ ਹੀ ਸੀ। ਸਾਰੇ ਸਿੱਖ ਜਿਹੜੇ ਹਨ ਵੇਖ ਵੇਖ ਕੇ ਖੁਸ਼ ਹੁੰਦੇ ਹਨ ਤੇ ਮੱਥਾ ਟੇਕਦੇ ਹਨ।
ਪਿਖਣੇ ਲੱਗੀ ਦਰਗ ਆ ਗਏ ਸੋਏ ਮੂਰਤ ਪਲਕ ਮਿਲੀ ਹੈ ਦੋਏ।
ਹੁਣ ਮਾਤਾ ਜਿਹੜੀ ਹੈ, ਕਿਉਂਕਿ ਉਹ ਪ੍ਰੇਮ ਦੇ ਵਿੱਚ ਭਿੱਜੀ ਹੋਈ ਹੈ, ਮਾਤਾ ਕੀ ਕਰਦੀ ਹੈ ਜਦੋਂ ਆਪਣੀਆਂ ਅੱਖਾਂ ਖੋਲ ਕੇ ਉਹ ਤਸਵੀਰ ਨੂੰ ਵੇਖਦੀ ਏ ਤੇ ਉਹਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਤਸਵੀਰ ਨੇ ਵੀ ਅੱਖਾਂ ਖੋਲ ਲਈਆਂ ਨੇ, ਕਿਉਂਕਿ ਉਹ ਤਸਵੀਰ ਜਿਹੜੀ ਬਣੀ ਸੀ ਉਸ ਦੀਆਂ ਪਲਕਾਂ ਮੁੰਦੀਆਂ ਹੋਈਆਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀਆਂ, ਤੇ ਉਹ ਜਦੋਂ ਆਪਣੀਆਂ ਅੱਖਾਂ ਖੋਲ ਕੇ ਵੇਖਦੀ ਤੇ ਉਹਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਤਸਵੀਰ ਦੇ ਵਿੱਚੋਂ ਅੱਖਾਂ ਖੋਲ ਲਈਆਂ ਨੇ, ਤੇ ਜਦੋਂ ਉਹ ਆਪਣੀਆਂ ਅੱਖਾਂ ਮੁੰਦਦੀ ਏ ਤੇ ਉਹ ਵੇਖਦੀ ਮੁੰਦਦੀ ਵੇਖਦੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਅੱਖਾਂ ਮੁੰਦ ਰਹੇ ਹਨ, ਭਾਵ ਬੰਦ ਕਰ ਰਹੇ ਹਨ।
ਫੋਨ ਦੇਖਤ ਦੋਨੋ ਖੁੱਲ ਗਏ ਅਦਭੁਤ ਗਤ ਤੇ ਬਿਸਮਤ ਭਈ।
ਬੜੀ ਹੈਰਾਨ ਹੋਈ ਉਹ, ਉਹਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ, ਕਿਉਂਕਿ ਸਤਸੰਗੀ ਜਨੋ ਇਹ ਪ੍ਰੇਮ ਹੈ, ਦੂਸਰੇ ਬੰਨੇ ਇਹ ਅਜ਼ਮਤ ਵੀ ਕਹਿ ਸਕਦੇ ਹਾਂ ਇਸ ਨੂੰ, ਪਰ ਅਜ਼ਮਤ ਨਾਲੋਂ ਜ਼ਿਆਦਾ ਪ੍ਰੇਮ ਕਹਿਣਾ ਜ਼ਿਆਦਾ ਚੰਗਾ ਹੈ, ਕਿਉਂਕਿ ਉਹ ਮਾਤਾ ਪ੍ਰੇਮ ਦੀ ਰੰਗੀ ਹੋਈ ਹੈ, ਤੇ ਜਦੋਂ ਪ੍ਰੇਮੀ ਕੋਈ ਹੋ ਜਾਵੇ ਉਸ ਨੂੰ ਉਸੇ ਤਰ੍ਹਾਂ ਦਾ ਸੰਸਾਰ ਲੱਗਦਾ ਜਿਸ ਤਰ੍ਹਾਂ ਦਾ ਉਹ ਆਪ ਹੁੰਦਾ। ਹਮੇਸ਼ਾ ਹੀ ਮਨੁੱਖ ਆਪਣੇ ਰੂਪ ਦੇ ਵਿੱਚ ਸਾਰੇ ਸੰਸਾਰ ਨੂੰ ਵੇਖਦਾ। ਜੇ ਮਨੁੱਖ ਰੋਗੀ ਹੈ ਤੇ ਰੋਗੀ ਕਹਿ ਭਾਣਾ ਸਭ ਰੋਗੀ, ਰੋਗੀ ਦੇ ਭਾਣੇ ਸਾਰਾ ਸੰਸਾਰ ਹੀ ਰੋਗੀ ਹੈ, ਉਸ ਨੂੰ ਰੋਗ ਤੋਂ ਬਿਨਾਂ ਕੁਛ ਨਹੀਂ ਦਿਸੇਗਾ। ਜੇ ਮਨੁੱਖ ਭੁੱਖਾ ਹੈ, ਇਸ ਦੀ ਮਿਸਾਲ ਛੋਟੀ ਜੀ, ਜੇ ਕਿਸੇ ਭੁੱਖੇ ਮਨੁੱਖ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇ ਤੇ ਉਹਨੂੰ ਰੁੱਖ ਵੀ ਰੋਟੀਆਂ ਲੱਗਦੇ ਨੇ, ਕਿਉਂਕਿ ਉਹਨੂੰ ਰੋਟੀ ਦੀ ਤੰਗ ਹੈ। ਜਿਸ ਤਰ੍ਹਾਂ ਦਾ ਮਨੁੱਖ ਦਾ ਹਿਰਦਾ ਉਸੇ ਤਰ੍ਹਾਂ ਦਾ ਸੰਸਾਰ ਨੂੰ ਵੇਖਦਾ, ਜੇ ਕੋਈ ਵਿਕਾਰੀ ਹੈ ਤੇ ਵਿਕਾਰੀ ਸੰਸਾਰ ਨੂੰ ਵੇਖੇਗਾ। ਪਰ ਸਤਸੰਗੀ ਜਨੋ, ਜੇ ਕੋਈ ਮਨੁੱਖ ਹਿਰਦੇ ਦੇ ਵਿੱਚੋਂ ਆਨੰਦ ਹੈ ਜਿਸ ਦੇ ਹਿਰਦੇ ਦੇ ਵਿੱਚ, ਉਹ ਸਾਰੇ ਸੰਸਾਰ ਨੂੰ ਆਨੰਦਮਈ ਵੇਖੇਗਾ, ਉਸ ਨੂੰ ਸੰਸਾਰ ਸਾਰਾ ਆਨੰਦਮਈ ਲੱਗੇਗਾ, ਉਸ ਨੂੰ ਹਰ ਥਾਂ ਖੁਸ਼ੀਆਂ ਲੱਗਣਗੀਆਂ। ਪਰ ਇਹ ਆਪਣੇ ਅੰਦਰ ਦੀ ਕਲਪਨਾ ਹੈ, ਕਿਸੇ ਦਾ ਹਿਰਦਾ ਕਿਸ ਤਰ੍ਹਾਂ ਦਾ ਹੈ। ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਉਹ ਤਸਵੀਰ ਭਾਵੇਂ ਅੱਖਾਂ ਸੰਸਾਰ ਦੇ ਰੂਪ ਦੇ ਵਿੱਚ ਨਹੀਂ ਮੁੰਦ ਰਹੀ, ਭਾਵ ਨਹੀਂ ਖੋਲ ਰਹੀ ਤੇ ਨਾ ਗੇੜ ਰਹੀ ਹੈ ਨਾ ਖੋਲ ਰਹੀ ਹੈ, ਪਰ ਉਸ ਮਾਤਾ ਨੂੰ ਸਾਹਮਣੇ ਬੈਠਿਆਂ ਇਹ ਪ੍ਰਤੀਤ ਹੁੰਦਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅੱਖਾਂ ਚਪਕ ਰਹੇ ਹਨ, ਉਹਨਾਂ ਦੀਆਂ ਪਲਕਾਂ ਥੱਲੇ ਉੱਤੇ ਹੁੰਦੀਆਂ ਹਨ। ਉਹ ਇਸ ਤਰ੍ਹਾਂ ਦਾ ਪ੍ਰਤੀਤ, ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਮਾਤਾ ਦੇ ਸਾਹਮਣੇ ਬਣਿਆ ਹੋਇਆ ਹੈ।
ਗੁਰਮੂਰਤ ਇਹ ਸ਼ਕਤ ਤਰੰਤੀ दृढ़ निश्चय को हृदय करंती।
गुरु दी मूरत अपने हिरदे दे विच धारण करदी है ते ए निश्चय उन्हें दृढ़ कर लिया कि सामने जेड़ी मेरे तस्वीर बनी हुई है वो अखां चबकदी है, वो अपनी पलकां उत्ते थले करदी है। ये तस्वीर गुरु तेग बहादुर पातशाह जी अखां उसे तरह गेड़दे ने, मैं अखां गेड़दी हां ते गुरु तेग बहादुर पातशाह भी गेड़दे ने, जे मैं बंद करदी हां ते गुरु तेग बहादुर पातशाह भी बंद कर लैंदे ने। उहनूं इस तरह का दृढ़ निश्चा जिहड़ा सी हिरदे च आ गया, क्योंकि सतसंगी जनों तस्वीर की मैनूं गल याद आ गई। जसवंत सिंह जफर है एक राइटर, उसकी हुणे हुणे थोड़ा समा पहला एक किताब मार्केट दे विच आई है, जे किसी नूं मिले तो जरूर पढ़ लेना, चंगी किताब है। वह किताब है सी नानक दे लगदे की। उस किताब दे विच उसने गुरु नानक की तस्वीर की गल की है, जिहड़ी तस्वीर आपां सारे वेखदे हां। वह कहिंदा मेरा नानक इस तरह का नहीं, जिहड़ी तस्वीर तुसी वेखदे हो मेरी यह गुरु नानक की तस्वीर नहीं। वह मुनकर हुंदा है, क्यों? वह कहिंदा जिहड़े गुरु नानक की तस्वीर तुसी वेखदे हो वह गुरु नानक बड़ा भोला जिहा, रूह वर्गा, कोमल जिहा, जिसने कदी कोई मुशक्कत वेखी नहीं होवेगी। इस तरह लगता तस्वीर वेख के जिवें उन्हें कदी कोई धुप भी वेखी नहीं होवेगी, जिहड़ा सारी जिंदगी खतरियां दे घर दे विच जम्मिया होवे ते दुकान ते बैठा रहा होवे। इस तरह की तस्वीर बनाई है बनाउण वाले ने, कहिंदा इह मेरे फिट नहीं बहिंदी, इह तस्वीर मेरे नहीं फिट बहिंदी। मेरा नानक जिहड़ा होवेगा उह मेरा गुरु नानक इस तरह का होवेगा जिन्हें अपनी जिंदगी का बहुत वड्डा भाग जिहड़ा है लोकां दे दुख दूर करन वास्ते लंबे पैंडे जिहड़े हन उह तय कीते ने, पहाड़ां दे, कंदरां दे, जंगलां दे, उह मेरा गुरु नानक दे वड्डे वड्डे हथ पैर पाव खुले डुले हथ पैर होणगे, उहदा रंग भी जिहड़ा है उह सांवला होवेगा। उह मेरा गुरु नानक जिहड़ा है उह आकार वजों भी पूरा खुले डुले शरीर वाला, खुले डुले हत्थां वाला, इस तरह का मेरा गुरु नानक होवेगा। वह इस तरह का गुरु नानक नहीं होगा जिस तरह रूह होवे। मैनू तो यह रूह वर्गी तस्वीर लगती है, रूह वर्गी चिट्टी जी कोमल जी तस्वीर लगती, यह मेरे गुरु नानक की तस्वीर नहीं। अपनी अपनी सोच है, उसकी इस तरह की सोच है, उसने इस तरह की गल की कि मेरे गुरु नानक की यह तस्वीर नहीं। मेरे गुरु नानक की तस्वीर जिहड़ी है एक उस रूप दे विच है कि जिसने सारी जिंदगी काम किया है, सारी जिंदगी लोगों के दुख दूर किए ने, सारी जिंदगी पैंडे तय किए ने। सतसंगी जनों जे असी सोचिए तो यह गल किते जाके ठीक भी बैठती है, क्योंकि मुशब्बर भी जेड़ा है, तस्वीर बनाउन वाला भी जेड़ा है, वह भी कई बार इन्नी डूंघाई दे विच नहीं जाता, वह भी इन्नी डूंघाई दे विच नहीं सोचता कि गुरु नानक किस तरह का होवेगा। पर उसने अपने गुरु नानक की तस्वीर खिंची कि मेरा गुरु नानक इस तरह का होवेगा। इत्थे सोच है अपनी अपनी, माता दी अपनी सोच है, माता प्रेम दी बज्जी हुई है, तस्वीर सामने है, ते माता सोचदी है जदों अखां गेड़दा कदी अखां बंद करदा है, ये गुरु तेग बहादुर दी तस्वीर जिहड़ी है ये पलकां चपकदी है। इस तरह का दृढ़ निश्चा जिहड़ा माता दे अंदर बैठ गया।
करी प्रियंक स्थापन रूरे, मनो आप बैठे गुरपुरे।
सतगुरु पातशाह जी दे बचन मनदिया होया माता ने ओ तस्वीर जेड़ी सी उस पलंग दे उत्ते रख दित्ती, ते ए अपने हिरदे दे विच निश्चा कर लिया कि ए गुरु तेग बहादुर पातशाह जी आप साक्षात बैठे हुए मेनू दर्शन दे रहे हन।
जब जब दर्शन को दर्शाई, लगी पलक पुन खुलते दिखाई।
जदों जदों भी दर्शन करदी है ओनू फिर ओही जिहड़ा दृश्य है ओ दिखाई देंदा कि गुरु तेग बहादुर पातशाह जी अखां मीट रहे ने, फिर अखां खोलदे ने, कदी उस अवस्था दी कदी उस अवस्था दी। ए माता दा हिरदा है।
शीतल हृदय करियो सुख पायो, नित प्रत पूजत ही उल हुलसायो।
माता बड़ी खुशी दे नाल उस तस्वीर दा रोज दर्शन करदी है, उस तस्वीर दे सामने बैठ के रोज भजन करदी है। माता जेड़ी है खुश है उस तस्वीर नूं देख के।
श्री सतगुर सब ते हुए विदा, चले समीप मही पै तदा।
हुण गुरु तेग बहादुर पातशाह जी नगर दी साध संगत तो विदा होए, ਤੇ ਉਹ ਰਾਜਾ ਬਿਸ਼ਨ ਸਿੰਘ ਜਿਹੜਾ ਨਾਲ ਆਇਆ ਹੈ ਉਸ ਦੇ ਵੱਲ ਸਤਿਗੁਰੂ ਪਾਤਸ਼ਾਹ ਜੀ ਹੁਣ ਚੱਲੇ ਹਨ।
ਸੰਗਤ ਬ੍ਰਿੰਦ ਮਸੰਦ ਅਨੰਦੇ ਕਿਤਕ ਦੂਰ ਸੰਗ ਗੇ ਪਗ ਬੰਦੇ।
ਸਾਧ ਸੰਗਤ ਜਿਹੜੀ ਹੈ ਸਤਿਗੁਰੂ ਪਾਤਸ਼ਾਹ ਜੀ ਨੂੰ ਸ਼ਹਿਰ ਤੋਂ ਬਾਹਰ ਵਿਦਾ ਕਰਨ ਵਾਸਤੇ ਆਈ ਹੈ। ਜਿੱਥੋਂ ਤੱਕ ਸਾਧ ਸੰਗਤ ਨੇ ਜਾ ਕੇ ਉੱਥੇ ਖਲੋ ਗਈ, ਭਾਵ ਇੱਕ ਟਿਕਾਣਾ ਇੱਕ ਥਾਂ ਜਿੱਥੋਂ ਜਾ ਕੇ ਸਾਰਿਆਂ ਨੇ ਮੱਥਾ ਫਿਰ ਟੇਕਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵਾਰੀ ਵਾਰੀ, ਤੇ ਸਤਿਗੁਰੂ ਪਾਤਸ਼ਾਹ ਜੀ ਅਗਲੇ ਸਫ਼ਰ ਨੂੰ ਤੁਰ ਪਏ।
ਸਭ ਕੋ ਦਿਓ ਹਟਾਏ ਪਿਛਾਰੀ ਚੱਲੇ ਗੁਰੂ ਸੇਵਕਾ ਅਸੁਆਰੀ।
ਸਤਿਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਪਿੱਛੇ ਮੋੜ ਦਿੱਤਾ, ਸ਼ਹਿਰ ਵੱਲ ਵਾਪਸ ਮੋੜ ਦਿੱਤਾ ਜਿਹੜੀ ਸਿੱਖ ਸੰਗਤ ਆਈ ਸੀ, ਤੇ ਆਪ ਪਾਲਕੀ ਦੇ ਵਿੱਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਅਗਲੇ ਸਫ਼ਰ ਵਾਸਤੇ ਤੁਰ ਚੱਲ ਪਏ।
ਰਾਜਾ ਸੁਨ ਆਗੇ ਚੱਲ ਆਵਾ ਦੇਖਤ ਪਦ ਪਰ ਸੀਸ ਝੁਕਾਵਾ।
ਰਾਜਾ ਵੇਖ ਕੇ, ਰਾਜੇ ਨੂੰ ਪਤਾ ਲੱਗ ਗਿਆ ਰਾਜਾ ਬਿਸ਼ਨ ਸਿੰਘ ਨੂੰ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮੇਰੇ ਸ਼ਿਵਰ ਵੱਲ ਜਿੱਥੇ ਉਹਨਾਂ ਦੇ ਡੇਰੇ ਨੇ ਉਧਰ ਆ ਰਹੇ ਨੇ, ਉਹ ਪਹਿਲਾਂ ਹੀ ਅੱਗੇ ਤਿਆਰ ਹੋ ਗਿਆ ਦਰਸ਼ਨ ਕਰਨ ਵਾਸਤੇ, ਰਸਤੇ ਚ ਆਣ ਖਲੋਤਾ।
ਲਿਆਏ ਸਿਵਰ ਮੈਂ ਗੁਰੂ ਉਤਾਰੇ ਕਵੀ ਸੰਤੋਖ ਸਿੰਘ ਹੋਏ ਬਲਿਹਾਰੇ।
ਉਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਲਕੀ ਆਪਣੇ ਸ਼ਿਵਰ ਦੇ ਕੋਲ ਲਿਆ ਕੇ ਉਤਾਰੀ ਤੇ ਦਰਸ਼ਨ ਕਰਕੇ ਉਹ ਨਿਹਾਲ ਹੋਇਆ। ਤੇ ਭਾਈ ਸੰਤੋਖ ਸਿੰਘ ਜੀ ਆਪਣਾ ਹਵਾਲਾ ਦਿੰਦੇ ਨੇ, ਕਿਉਂਕਿ ਇੱਥੇ ਉਹਨਾਂ ਨੇ ਇੱਕ ਅਧਿਆਇ ਖਤਮ ਕੀਤਾ ਹੈ। ਉਹ ਕਹਿੰਦੇ ਨੇ ਸੰਤੋਖ ਸਿੰਘ ਜਿਹੜਾ ਹੈ ਉਹ ਬਲਿਹਾਰੇ ਜਾਂਦਾ ਹੈ। ਇਹ ਕਾਲਣਾ ਹੈ ਭਾਈ ਸੰਤੋਖ ਸਿੰਘ ਦੀ। ਇਹ 14 ਪੋਥੀਆਂ ਦੇ ਵਿੱਚ ਉਹਨਾਂ ਨੇ ਇਹ ਇਤਿਹਾਸ ਗੁਰੂ ਕਾ ਲਿਖਿਆ। ਇੰਨੀ ਬੇਮਿਸਾਲ ਕਵਿਤਾ ਹੈ, ਕੋਈ ਕਵਿਤਾ ਇਹ ਤੇ ਚੌਪਈ ਚੱਲਦੀ ਪਈ ਹੈ, ਤੇ ਚੌਪਈ ਦੇ ਵਿੱਚ ਬਹੁਤ ਸਾਰੇ, ਕਿਉਂਕਿ ਚੌਪਈ ਜਿਹੜੀ ਹੁੰਦੀ ਹੈ ਇੱਕ ਪ੍ਰਸੰਗ ਨੂੰ ਤੋਰਨ ਵਾਸਤੇ ਹੁੰਦੀ ਹੈ, ਪ੍ਰਸੰਗ ਲਗਾਤਾਰ ਉਹਦੇ ਵਿੱਚ ਚੱਲਦਾ ਹੈ, ਇਤਿਹਾਸ ਚੱਲਦਾ ਹੈ। ਚੌਪਈ ਦੇ ਵਿੱਚ ਸ਼ਬਦ ਜਿਹੜੇ ਨੇ ਉਹ ਥੋੜੇ ਜਿਹੇ ਸਰਲ ਵੀ ਰੱਖੇ ਜਾਂਦੇ ਨੇ। ਇਹ ਵੀ ਇੱਕ ਗੁਣ ਹੈ ਕਵੀ ਵੱਲੋਂ ਕਿ ਇਤਿਹਾਸ ਤੁਰਿਆ ਜਾਵੇ। ਪਰ ਜਦੋਂ ਭਾਈ ਸੰਤੋਖ ਸਿੰਘ ਕਿਤੇ ਆਪਣੇ ਰਾਹ ਦੇ ਵਿੱਚ ਆਏ ਹੋਏ ਸਵਈਆ ਜਾਂ ਕਵਿਤ ਲਿਖਦੇ ਨੇ ਜਾਂ ਦੋਹਰਾ ਲਿਖਦੇ ਨੇ, ਸਤਸੰਗੀ ਜਨੋਂ ਕਈ ਵਾਰ ਹੈਰਾਨ ਹੋ ਜਾਈਦਾ ਕਿ ਇੰਨੀ ਵਿਦਵਤਾ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਦਿੱਤੀ। ਕੋਈ ਕਵਿਤਾ, ਕਿਉਂਕਿ ਕਵਿਤਾ ਜਿਹੜੀ ਹੈ, ਕਵਿਤਾ ਬਹੁਤ ਦੂਰ ਦਾ ਘਰ ਹੈ। ਲਿਖਣ ਨੂੰ ਤਾਂ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਕਵਿਤਾ ਲਿਖਦੇ ਨੇ, ਕਵੀ ਨੇ, ਪਰ ਜਿਹਨੂੰ ਕਵਿਤਾ ਕਿਹਾ ਜਾਂਦਾ ਹੈ ਉਹ ਬਹੁਤ ਦੂਰ ਹੈ। ਕਵਿਤਾ ਦੇ ਕਈ ਮਾਪਦੰਡ ਨੇ, ਬਹੁਤ ਸਾਰੇ ਮਾਪਦੰਡ ਜਿਹੜੇ ਪਹਿਲਾਂ ਪਿੰਗਲ ਦੇ ਅਨੁਸਾਰ ਵੇਖੇ ਜਾਂਦੇ ਸਨ, ਅਰੂਸ ਦੇ ਅਨੁਸਾਰ ਵੇਖੇ ਜਾਂਦੇ ਸਨ। ਅੱਜ ਕੱਲ੍ਹ ਖੁੱਲ੍ਹੀ ਕਵਿਤਾ ਵੀ ਲਿਖੀ ਜਾਂਦੀ ਹੈ। ਖੁੱਲ੍ਹੀ ਕਵਿਤਾ ਵੀ ਮਾੜੀ ਨਹੀਂ, ਉਹਦੇ ਵਿੱਚ ਬਹੁਤ ਸਾਰੇ ਬਿੰਬ, ਬਹੁਤ ਸਾਰੀਆਂ ਘਟਨਾਵਾਂ ਖੁੱਲ੍ਹੀ ਕਵਿਤਾ ਦੇ ਵਿੱਚ ਜਿਹੜੀਆਂ ਹਨ ਉਹ ਦਰਜ ਕੀਤੀਆਂ ਜਾਂਦੀਆਂ ਨੇ। ਖੁੱਲ੍ਹੀ ਕਵਿਤਾ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ, ਕਿਉਂਕਿ ਜਦੋਂ ਦਾ ਆਧੁਨਿਕ ਯੁੱਗ ਆਇਆ 1935 ਤੋਂ ਬਾਅਦ, ਪ੍ਰਗਤੀਵਾਦੀ ਲਹਿਰ ਇੱਕ ਪੰਜਾਬ ਦੇ ਵਿੱਚ ਚੱਲੀ, ਜਿਹਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਬਾ ਬਲਵੰਤ ਇਤਿਹਾਦਿਕ ਕਵੀ ਜਿਹੜੇ ਸਨ ਉਹਨਾਂ ਨੇ ਇੱਕ ਨਵੀਂ ਲਹਿਰ ਸ਼ੁਰੂ ਕੀਤੀ ਪੰਜਾਬ ਦੇ ਵਿੱਚ। ਉਹਨਾਂ ਨੇ ਕਵਿਤਾ ਖੁੱਲ੍ਹੀ ਲਿਖਣੀ ਸ਼ੁਰੂ ਕੀਤੀ, ਪਰ ਖੁੱਲ੍ਹੀ ਕਵਿਤਾ ਦਾ ਰਿਵਾਜ ਪ੍ਰੋਫੈਸਰ ਪੂਰਨ ਸਿੰਘ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ। ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਖੁੱਲ੍ਹੀ ਸੀ, ਪਰ ਉਹ ਕਵਿਤਾ ਖੁੱਲ੍ਹੀ ਜਿਹੜੀ ਹੈ, ਭਾਵੇਂ ਕਵਿਤਾ ਖੁੱਲ੍ਹੀ ਹੈ, ਤੁਹਾਨੂੰ ਵੇਖਣ ਨੂੰ ਲੱਗੇਗੀ ਕਿ ਇਹ ਕਵਿਤਾ ਵਾਰਤਕ ਨਾਲ ਦੀ ਹੈ, ਪਰ ਸਤਸੰਗੀ ਜਨੋ ਉਸ ਕਵਿਤਾ ਦਾ ਵੀ ਇੱਕ ਆਪਣਾ ਢੰਗ ਹੈ, ਉਹਦੇ ਵਿੱਚ ਵੀ ਇੱਕ ਬਹੁਤ ਡੂੰਘੀ ਜਿਹੜੀ ਹੈ ਉਹ ਗੱਲ ਰਮਜ਼ ਹਮੇਸ਼ਾ ਹੁੰਦੀ ਹੈ। ਜਿਹਨਾਂ ਵੱਡੇ ਰਾਈਟਰਾਂ ਦੀਆਂ ਜਿਹੜੀਆਂ ਕਵਿਤਾ ਨੇ, ਜਿਸ ਤਰ੍ਹਾਂ ਸੁਰਜੀਤ ਪਾਤਰ ਹੁਰੀ ਅੱਜ ਕੱਲ੍ਹ ਖੁੱਲ੍ਹੀ ਕਵਿਤਾ ਹੀ ਲਿਖਦੇ ਹਨ, ਬਹੁਤ ਸਾਰੇ ਰਾਈਟਰ ਜਿਹੜੇ ਹਨ ਖੁੱਲ੍ਹੀ ਕਵਿਤਾ ਹੀ ਲਿਖਦੇ ਹਨ, ਪਰ ਉਹ ਕਵਿਤਾ ਕਿੰਨੀ ਸ਼ਾਨਮਤੀ ਹੁੰਦੀ ਹੈ। ਸੁਰਜੀਤ ਪਾਤਰ ਦੀ ਇੱਕ ਕਵਿਤਾ ਹੈ, ਡਾਕਟਰ ਸੁਰਜੀਤ ਪਾਤਰ ਦੀ, ਕਿ ਕੁਛ ਕਿਹਾ ਤਾਂ ਹਨੇਰਾ ਜ਼ਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਹੋ ਗਈ, ਮੇਰੇ ਯਾਰ ਮੇਰਾ ਜੀਣਾ ਕਿੰਜ ਸਹਿਣਗੇ। ਹੁਣ ਕਵਿਤਾ ਤੇ ਖੁੱਲ੍ਹੀ ਹੈ, ਇਸ ਦਾ ਕੋਈ ਬਹਿਰ ਜਿਹੜਾ ਹੈ ਅੱਗੇ ਜਾ ਕੇ ਮਿਲੇਗਾ ਨਹੀਂ। ਕਈ ਵਾਰ ਕੋਈ ਮਨੁੱਖ ਸੋਚਦਾ ਕਿ ਕਵਿਤਾ ਦਾ ਪਿਛਲਾ ਅੱਖਰ ਮਿਲਣਾ ਚਾਹੀਦਾ, ਜਿਸ ਤਰ੍ਹਾਂ ਉਸ, ਹਿਸ, ਰਿਸ, ਕਿਸ, ਇਸ ਤਰ੍ਹਾਂ ਦਾ ਸ਼ਬਦ ਜਿਹੜੇ ਨੇ ਪਿੱਛੇ ਮਿਲ ਜਾਣੇ ਚਾਹੀਦੇ ਨੇ ਤਾਂ ਕਵਿਤਾ ਬਣਦੀ ਹੈ। ਇਸ ਤਰ੍ਹਾਂ ਦਾ ਕੋਈ ਮਾਪਦੰਡ ਅੱਜ ਕੱਲ੍ਹ ਕਵਿਤਾ ਦੇ ਵਿੱਚ ਨਹੀਂ। ਜੋ ਮਰਜ਼ੀ ਤੁਹਾਡੇ ਦਿਲ ਦੇ ਵਲਵਲੇ ਨੇ, ਪਰ ਉਹ ਇਸ ਤਰ੍ਹਾਂ ਦੇ ਸਾਹਿਤਕ ਢੰਗ ਦੇ ਹੋਣੇ ਚਾਹੀਦੇ ਨੇ ਕਿ ਸੁਣਨ ਵਾਲੇ ਨੂੰ ਖੁੱਲ੍ਹੀ ਕਵਿਤਾ ਵੀ ਜਿਹੜੀ ਹੈ ਉਹ ਬਹੁਤ ਚੰਗੀ ਲੱਗੇ। ਨਹੀਂ ਤੇ ਸੋਚਣ ਵਿੱਚ ਤੇ ਇਹ ਵੀ ਕਵਿਤਾ ਹੀ ਹੈ ਕਿ ਚਰੀ ਵਿੱਚ ਵੜ ਗਈਆਂ ਝੋਟੀਆਂ, ਕੱਢੀਆਂ ਮਾਰ ਮਾਰ ਸੋਟੀਆਂ, ਤੇ ਘਰ ਆਣ ਕੇ ਖਾਧੀਆਂ ਰੋਟੀਆਂ। ਮਿਲਦੇ ਤੇ ਸ਼ਬਦ ਇਹ ਵੀ ਨੇ ਪਿੱਛੇ, ਪਰ ਇਹ ਕਵਿਤਾ ਥੋੜਾ, ਇਹ ਕਵਿਤਾ ਨਹੀਂ ਕਹਿਲਾਏਗੀ। ਕਵਿਤਾ ਉਹ ਹੋਵੇਗੀ ਜਿਹਦੇ ਵਿੱਚ ਕੋਈ ਬਿੰਬ ਵਿਧਾਨ ਹੋਵੇਗਾ, ਜਿਹਦੇ ਵਿੱਚ ਕੋਈ ਕਲਾ ਕਿਰਤੀ ਹੋਵੇਗੀ, ਜਿਸ ਦੇ ਅਲੰਕਾਰ ਦੂਜੀਆਂ ਨਾਲੋਂ ਵੱਖਰੇ ਹੋਣਗੇ, ਉਹ ਕਵਿਤਾ ਅਖਵਾਏਗੀ। ਭਾਈ ਸੰਤੋਖ ਸਿੰਘ ਦੀ ਕਵਿਤਾ ਦੇ ਵਿੱਚ ਬਹੁਤ ਸਾਰੇ ਗੁਣ ਨੇ, ਬਹੁਤ ਸਾਰੇ ਗੁਣ ਨੇ। ਆਪ ਜੀ ਰੋਜ਼ ਸਰਵਣ ਕਰਦੇ ਹੋ, ਕਵਿਤਾ ਦਾ ਆਨੰਦ ਵੱਖਰਾ ਹੈ। ਭਾਈ ਸੰਤੋਖ ਸਿੰਘ ਦੀ ਕਵਿਤਾ ਦੇ ਵਿੱਚ ਬੜੇ ਸਾਰੇ ਬਿੰਬ, ਬਹੁਤ ਸਾਰੇ ਪ੍ਰਮਾਣ, ਬੜੀਆਂ ਸਾਰੀਆਂ ਕਲਾ ਕਿਰਤੀਆਂ ਇਹਨਾਂ ਨੇ ਜਿਹੜੀਆਂ ਵਰਤੀਆਂ ਹਨ। ਉਹਨਾਂ ਦੇ ਵਿੱਚੋਂ ਇੱਕ ਅਧਿਆਇ ਜਿਹੜਾ ਹੈ ਭਾਈ ਸੰਤੋਖ ਸਿੰਘ ਜੀ ਖਤਮ ਕਰਦੇ ਨੇ, ਨਾਲ ਇਹ ਕਹਿੰਦੇ ਨੇ ਕਿ ਗੁਰੂ ਕੀ ਕਿਰਪਾ ਦੇ ਨਾਲ, ਗੁਰੂ ਦੀ ਖੁਸ਼ੀਆਂ ਦੇ ਨਾਲ ਮੈਂ ਬਲਿਹਾਰ ਹੁੰਦਾ ਹਾਂ।
ਦੋਹਰਾ ਭਈ ਪ੍ਰਭਾਤ ਨਰਿੰਦਰ ਯੁਤ, ਸਤਿਗੁਰ ਹੋਏ ਅਸਵਾਰ, ਦੁੰਦਦ ਬਾਜੈ ਬਹੁਤ ਹੀ, ਲਸ਼ਕਰ ਕਈ ਹਜ਼ਾਰ।
ਹੁਣ ਰਾਜਾ ਬਿਸ਼ਨ ਸਿੰਘ ਜਿਸ ਕੰਮ ਵਾਸਤੇ ਆਇਆ ਹੈ, ਜਿਸ ਕਾਰਿਆ ਵਾਸਤੇ ਆਇਆ ਹੈ, ਉਸਦਾ ਕਾਰਜ ਕਰਨ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਿਆਰ ਹੋਏ, ਸੈਨਾ ਜਿਹੜੀ ਨਾਲ ਸੀ ਉਹ ਵੀ ਤਿਆਰ ਹੋਈ, ਦੁੰਦਪੀਆਂ ਵੱਜੀਆਂ, ਭਾਵ ਨਗਾਰੇ ਵੱਜੇ, ਵਾਜੇ ਵੱਜੇ, ਜਿਸ ਤਰ੍ਹਾਂ ਕੋਈ ਸੈਨਾ ਚੜ੍ਹਦੀ ਹੈ ਉਸ ਤਰ੍ਹਾਂ ਦੇ ਸਾਰੇ ਢੋਲ ਢਮੱਕੇ ਜਿਹੜੇ ਸਨ ਉਹ ਵਜਾਏ ਗਏ।
ਚੌਪਏ ਮਾਨ ਸਿੰਘ ਨ੍ਰਿਪ ਯਹਤ ਹੋਇਓ, ਰੰਗਾ ਮਾਟੀ ਨਗਰ ਸੋ ਜੋਇਓ।
ਜਿਹੜਾ ਮਾਨ ਸਿੰਘ ਸੀ ਜਦੋਂ ਉਹ ਚੜ੍ਹਾਈ ਕਰ ਗਿਆ, ਇੱਥੇ ਆਣ ਕੇ ਪਾਵ ਕੇ ਇੱਥੇ ਲੜਦਾ ਹੋਇਆ, ਉਹ ਰੰਗਾ ਮਾਟੀ ਨਾਮ ਦਾ ਪਿੰਡ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਰਾਜਾ ਬਿਸ਼ਨ ਸਿੰਘ ਉਸ ਪਿੰਡ ਦੇ ਵਿੱਚ ਪਹੁੰਚ ਗਏ, ਜਿਸ ਪਿੰਡ ਦੇ ਵਿੱਚ ਜਾਂ ਜਿਸ ਥਾਂ ਦੇ ਉੱਤੇ ਉਹ ਰਾਜਾ ਮਾਨ ਸਿੰਘ ਜਿਹੜਾ ਸੀ ਉਹ ਚੜ੍ਹਾਈ ਕੀਤਾ ਸੀ।
ਬ੍ਰਹਮ ਪੁੱਤਰ ਨਦ ਨਿਕਟ ਬਹੰਤਾ, ਚੌਰਾ ਚਾਰੋ ਕੋਸ ਚਲੰਤਾ।
ਬ੍ਰਹਮਪੁੱਤਰ ਦਰਿਆ ਜਿਹੜਾ ਹੈ ਅੱਜ ਵੀ ਉੱਥੇ ਵਗਦਾ ਹੈ, ਅੱਜ ਵੀ ਉਸੇ ਸਥਾਨ ਤੇ ਉਸ ਬੰਗਲਾਦੇਸ਼ ਦੇ ਵਿੱਚੋਂ ਲੰਘਦਾ ਹੋਇਆ ਬੰਗਾਲ ਦੀ ਖਾੜੀ ਨੂੰ ਚਲਾ ਜਾਂਦਾ ਹੈ, ਜਿੱਥੇ ਗੰਗਾ ਵੀ ਆਣ ਕੇ ਉਹਦੇ ਵਿੱਚ ਮਿਲ ਜਾਂਦੀ ਹੈ। ਇਹ ਬ੍ਰਹਮਪੁੱਤਰ ਜਿਹੜਾ ਦਰਿਆ ਹੈ ਉੱਥੇ ਵਗਦਾ ਹੋਇਆ, ਉਸ ਦੇ ਕੰਢੇ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਹੁੰਚ ਗਏ, ਜਿਹਦਾ ਇੱਕ ਕੰਢਾ ਦੂਜੇ ਕੰਢੇ ਤੋਂ 4 ਮੀਲ ਦੂਰ ਹੈ। ਭਾਵ ਇੱਕ ਕੰਢੇ ਤੇ ਖਲੋ ਕੇ ਦੂਜੇ ਕੰਢੇ ਦੀ ਜਿਹੜੀ ਵਿੱਥ ਹੈ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ 4 ਮੀਲ ਦੀ ਹੈ।
ਜਿਸ ਕੈ ਤਟ ਉੱਚੇ ਅਸਥਾਨ, ਡੇਰਾ ਕੀਨਸ ਕਿਰਪਾ ਨਿਧਾਨ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਾਂਦਿਆਂ ਸਾਰ ਸਾਰਾ ਸਥਾਨ ਵੇਖਿਆ, ਕਿਉਂਕਿ ਹੁਣ ਉੱਥੇ ਜੰਗ ਹੋਣਾ, ਪਹਿਲਾਂ ਵੀ ਰਾਜੇ ਦਾ ਜੰਗ ਮਾਨ ਸਿੰਘ ਦਾ ਉੱਥੇ ਹੋਇਆ ਤੇ ਹੁਣ ਵੀ ਉੱਥੇ ਹੀ ਜੰਗ ਹੋਣਾ, ਕਿਉਂਕਿ ਉਹ ਹੱਦ ਹੈ ਉਸ ਰਾਜੇ ਦੇ ਦੇਸ਼ ਦੀ, ਉਸ ਤੋਂ ਅੱਗੇ ਉਹਨੂੰ ਹਰਾਏ ਤੋਂ ਬਗੈਰ ਨਹੀਂ ਜਾਇਆ ਜਾ ਸਕਦਾ। ਉਹ ਦਰਿਆ, ਕਿਉਂਕਿ ਪਹਿਲਾਂ ਦਰਿਆ ਜਿਹੜੇ ਸਨ ਹੱਦਾਂ ਹੁੰਦੀਆਂ ਸਨ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਸਤਲੁਜ ਦਰਿਆ ਸੀ, ਉਧਰ ਅਟਕ ਦਰਿਆ ਸੀ। ਇਹ ਦਰਿਆ ਜਿਹੜੇ ਨੇ ਹੱਦਾਂ ਤੈਅ ਕਰ ਦਿੰਦੇ ਸਨ ਕਿਸੇ ਇਲਾਕੇ ਦੀਆਂ। ਹੁਣ ਉਹ ਇਲਾਕੇ ਤੋਂ ਉਹ ਬ੍ਰਹਮਪੁੱਤਰ ਦਰਿਆ ਦੇ ਇੱਧਰਲੇ ਬੰਨੇ ਜਿਹੜਾ ਇਲਾਕਾ ਮੁਗਲੀਆ ਸਲਤਨਤ ਦਾ ਹੈ, ਤੇ ਪਰਲੇ ਪਾਸੇ ਜਿਹੜਾ ਹੈ ਉਸ ਕਾਮਰੂਪ ਦੇਸ਼ ਦੇ ਰਾਜੇ ਦਾ ਇਲਾਕਾ ਹੈ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਉੱਥੇ ਜਾ ਕੇ ਸਥਾਨ ਵੇਖਿਆ ਕਿ ਕਿੱਥੇ ਡੇਰਾ ਕੀਤਾ ਜਾਵੇ। ਇੱਕ ਗੱਲ ਬਹੁਤ ਵੱਡੀ ਹੈ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੁੱਤਰ ਨੇ, ਤੇ ਉਹਨਾਂ ਨੇ ਕੀਰਤਪੁਰ ਸਾਹਿਬ ਦਾ ਜੰਗ ਜਿਹੜਾ ਹੈ ਉਹ ਲੜਿਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਸਾਰਿਆਂ ਪੁੱਤਰਾਂ ਨੂੰ ਯੁੱਧ ਦੀਆਂ ਨੀਤੀਆਂ, ਯੁੱਧ ਦੇ ਢੰਗ, ਸ਼ਸਤਰ ਚਲਾਉਣ ਦੇ ਢੰਗ, ਇਹ ਸਾਰਾ ਕੁਛ ਸਿੱਖਿਆ ਦਿੱਤੀ ਹੋਈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੰਗ ਦੀ ਹਰ ਸਿੱਖਿਆ ਤੋਂ ਜਾਣੂ ਨੇ, ਇਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਡੇਰਾ ਕਿੱਥੇ ਲਾਇਆ ਜਾਵੇ, ਜਿੱਥੋਂ ਦੁਸ਼ਮਣ ਦੇ ਉੱਤੇ ਹਮਲਾ ਕੀਤਾ ਜਾਵੇ, ਜਾਂ ਦੁਸ਼ਮਣ ਦੀ ਹਰ ਰਣਨੀਤੀ ਜਿਹੜੀ ਹੈ ਉਹ ਵੇਖੀ ਜਾਵੇ। ਇਸ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਡੇਰੇ ਵਾਲਾ ਥਾਂ ਜਿਹੜਾ ਹੈ ਉਹ ਨਿਸ਼ਚਿਤ ਕੀਤਾ ਕਿ ਆਹ ਜਿਹੜਾ ਉੱਚਾ ਸਥਾਨ ਹੈ ਇਸ ਦੇ ਉੱਤੇ ਡੇਰਾ ਜਿਹੜਾ ਹੈ ਉਹ ਕੀਤਾ ਜਾਵੇ।
ਬਾੜ ਉਤੰਗ ਦਮ ਦਮ ਬਣਾਇਆ ਕਰਨ ਲੱਗੇ ਮਾਨਵ ਸਮੁਦਾਇਆ।
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿੰਨੇ ਡੂੰਘੇ ਹਨ ਕਿਸੇ ਜੰਗ ਦੇ ਨੀਤੀ ਤੋਂ ਜਾਂ ਜੰਗ ਦੇ ਮੈਦਾਨ ਤੋਂ ਕਿੰਨੇ ਜ਼ਿਆਦਾ ਜਾਣਕਾਰ ਹਨ, ਉਹਨਾਂ ਦਾ ਇਹ ਗੱਲ ਇੱਥੋਂ ਪਤਾ ਲੱਗਦੀ ਹੈ ਜਦੋਂ ਆਪਾਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਵੇਖੀਏ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹ ਥਾਂ ਖਰੀਦਿਆ, ਉੱਥੇ ਕਿਲ੍ਹਾ ਬਣਵਾਇਆ। ਉਹ ਥਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿੱਥੋਂ ਚੁਣਿਆ, ਉਹ ਕਿੱਡੀ ਸੂਝਬੂਝ ਦਾ ਨਿਸ਼ਾਨੀ ਹੈ ਕਿ ਤਿੰਨ ਪਾਸੇ ਪਹਾੜੀਆਂ ਨੇ, ਚੌਥੇ ਪਾਸੇ ਦਰਿਆ ਹੈ, ਨਾ ਦੁਸ਼ਮਣ ਪਹਾੜੀਆਂ ਪਾਸੋਂ ਜ਼ੋਰ ਪਾ ਸਕਦਾ ਨਾ ਦਰਿਆ ਵਾਲੇ ਪਾਸਿਓਂ ਜ਼ੋਰ ਪਾ ਸਕਦਾ। ਉਹਦੇ ਵਿੱਚ ਉਹ ਘਿਰਿਆ ਹੋਇਆ ਕਿਲ੍ਹਾ ਬਣਵਾਇਆ ਸੀ। ਇਹ ਉਹਨਾਂ ਦੀ ਸੂਝਬੂਝ ਨੀਤੀ ਹੈ, ਰਣਨੀਤੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ। ਇੱਥੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹ ਥਾਂ ਲੱਭਿਆ ਜਿਹੜਾ ਉੱਚਾ ਸੀ ਤੇ ਹੋਰ ਉੱਚਾ ਕਰਨ ਵਾਸਤੇ ਉਹ ਸੈਨਾ ਨੂੰ ਲਾ ਕੇ ਉੱਥੇ ਹੋਰ ਮਿੱਟੀ ਜਿਹੜੀ ਸੀ ਉਹ ਪਵਾ ਦਿੱਤੀ।
ਉੱਪਰ ਤੇ ਕਰਕੇ ਇੱਕ ਸਾਰ ਸੁੰਦਰ ਕਰਿਓ ਮਹਾ ਵਿਸਤਾਰ।
ਸਤਿਗੁਰੂ ਪਾਤਸ਼ਾਹ ਜੀ ਨੇ ਉੱਤੋਂ ਬੜਾ ਸੁੰਦਰ ਬਣਾਇਆ ਕਿਉਂਕਿ ਉੱਚਾ ਟਿੱਲਾ ਬਣ ਗਿਆ। ਉੱਤੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਪੱਧਰਾ ਕਰਕੇ ਬੜਾ ਸੋਹਣਾ, ਭਾਈ ਸੰਤੋਖ ਸਿੰਘ ਕਹਿੰਦੇ ਹਨ ਕਿ ਉਹ ਟਿੱਲਾ, ਉਹ ਉੱਚਾ ਸਥਾਨ ਜਿਹੜਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਬਣਵਾ ਲਿਆ।
ਉੱਚਰ ਬੰਗਲਾ ਤਹ ਬਣਵਾਏ ਸਤਿਗੁਰ ਬੀਚ ਬਿਰਾਜੇ ਜਾਏ।
ਹੁਣ ਉੱਥੇ ਕਿਉਂਕਿ ਭਾਵੇਂ ਕੁਛ ਸਮਾਂ ਹੀ ਰਹਿਣਾ, ਭਾਵੇਂ ਜੰਗ ਜਿੰਨਾ ਚਿਰ ਚੱਲਣਾ ਹੈ ਉਹਨਾਂ ਚਿਰ ਹੀ ਰਹਿਣਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਤੇ ਬੈਠਣ ਵਾਸਤੇ ਛੰਨ ਕਹਿ ਲਵੋ, ਭਾਈ ਸੰਤੋਖ ਸਿੰਘ ਤੇ ਬੰਗਲਾ ਲਿਖ ਰਿਹਾ ਹੈ ਕਿ ਉਹ ਬੰਗਲਾ ਬਣਾਇਆ ਲੱਕੜਾਂ ਦੀ, ਉਹ ਛੰਨ ਵਧੀਆ ਬਣਾਈ ਹੋਵੇਗੀ, ਉਹ ਸੁੰਦਰ ਸਥਾਨ ਬਣਾਇਆ ਹੋਵੇਗਾ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਡੇਰਾ ਕੀਤਾ।
ਦ੍ਰਿਸ਼ਟ ਦੂਰ ਲੱਗ ਦੌਰ ਹੈ ਜਹਾ ਜਲ ਕੀ ਸੈਲ ਬੈਠ ਬੇਤ।
ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਐਸਾ ਸਥਾਨ ਚੁਣਿਆ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਸ ਸਥਾਨ ਤੇ ਬੈਠਿਆ ਹੋਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਬਹੁਤ ਦੂਰ ਦੂਰ ਤੱਕ ਨਜ਼ਰ ਆ ਰਿਹਾ ਹੈ, ਭਾਵ ਹਰ ਸੈਨਾਪਤੀ ਜਦੋਂ ਉੱਥੇ ਖਲੋਵੇਗਾ ਤੇ ਉਹਨੂੰ ਬਹੁਤ ਦੂਰ ਦੂਰ ਤੱਕ ਪਤਾ ਲੱਗੇਗਾ ਕਿ ਕਿੱਥੇ ਕੀ ਹੋ ਰਿਹਾ, ਕਿਸ ਤਰ੍ਹਾਂ ਕਿਹੜਾ ਮਨੁੱਖ ਜਿਹੜਾ ਹੈ ਉਹ ਜੰਗ ਕਰ ਰਿਹਾ, ਕਿਹੜੀ ਟੁਕੜੀ ਕਿੱਥੇ ਲੜ ਰਹੀ ਹੈ, ਇਹ ਸਾਰਾ ਕੁਛ ਉਸ ਟਿੱਲੇ ਤੇ ਬੈਠਿਆਂ ਪਤਾ ਲੱਗ ਸਕਦਾ। ਦੂਸਰੀ ਗੱਲ ਕਿ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਜਲ ਦੀ ਸੈਰ, ਉਹਦੇ ਉੱਤੇ ਬੈਠਿਆਂ ਇਸ ਤਰ੍ਹਾਂ ਲੱਗਦਾ ਜਿਵੇਂ ਦਰਿਆ ਬ੍ਰਹਮਪੁੱਤਰ ਜਿਹੜਾ ਹੈ ਉਹ ਨੇੜਿਓਂ ਵਗ ਰਿਹਾ ਹੈ ਤੇ ਉਸ ਦੀ ਸੈਰ ਉੱਤੇ ਬੈਠਿਆਂ ਹੀ ਹੋ ਜਾਂਦੀ ਹੈ, ਭਾਵ ਉਹਦਾ ਸਾਰਾ ਹੀ ਦ੍ਰਿਸ਼ ਜਿਹੜਾ ਹੈ ਸਾਹਮਣੇ ਰੂਪਮਾਨ ਹੋ ਰਿਹਾ ਹੈ।
ਦੂਰ ਦੂਰ ਲਗ ਤੀਰ ਤਸੀ ਕੇ ਲਸ਼ਕਰ ਡੇਰਾ ਕੀਨਸ ਨੀਕੇ।
ਦੂਰ ਦੂਰ ਤੱਕ ਜਿਹੜਾ ਸੀ ਉਹ ਡੇਰਾ ਉਹਨਾਂ ਸੈਨਾ ਜਿਹੜੀ ਨਾਲ ਆਈ ਹੋਈ ਹੈ, ਭਾਵੇਂ ਉਹ ਮੁਗਲਿਆ ਸਲਤਨਤ ਦੀ ਵੀ ਸੈਨਾ ਹੈ, ਉਸ ਦੇ ਵਿੱਚ ਮੁਗਲ ਵੀ ਹਨ, ਮੁਸਲਮਾਨ ਸੈਨਿਕ ਵੀ ਹਨ, ਹਿੰਦੂ ਸੈਨਿਕ ਵੀ ਹਨ, ਉਹਨਾਂ ਨੇ ਦੂਰ ਦੂਰ ਤੱਕ ਉਸ ਟਿੱਲੇ ਦੇ ਨੇੜੇ ਨੇੜੇ, ਉਸ ਉੱਚੇ ਸਥਾਨ ਦੇ ਨੇੜੇ ਨੇੜੇ ਡੇਰਾ ਜਿਹੜਾ ਸੀ ਉਹ ਕਰ ਲਿਆ।
ਲੱਗੀ ਤੁਰੰਗਨ ਲੈਨ ਬਡੇਰੀ ਬ੍ਰਿੰਦ ਮਤੰਗ ਖਰੇ ਪਗ ਬੇਰੀ।
ਸਤਸੰਗੀ ਜਨੋ, ਬਹੁਤ ਸਾਰੀ ਲੈਣ ਲੰਬੀ ਲਾਈਨ ਲੱਗੀ ਹੋਈ ਹੈ ਤੁਰੰਗ ਪਾਵ ਕੇ ਘੋੜਿਆਂ ਦੀ, ਘੋੜੇ ਦੇ ਉੱਤੇ ਲੜਨ ਵਾਲੇ ਸੈਨਿਕ ਜਿਹੜੇ ਹਨ, ਘੋੜਿਆਂ ਤੇ ਲੜਨ ਵਾਲੇ ਸੈਨਿਕ ਹਨ, ਉਹਨਾਂ ਦੀ ਲਾਈਨਾਂ ਲੱਗੀਆਂ ਹੋਈਆਂ ਨੇ। ਅਗਲੇ ਬੰਨੇ ਹਾਥੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਦੇ ਪੈਰਾਂ ਦੇ ਵਿੱਚ ਮੋਟੇ ਸੰਗਲ ਜਿਹੜੇ ਹਨ ਉਹ ਪਾਏ ਹੋਏ ਨੇ।
ਜਹਾਂ ਕਹਾਂ ਤੰਬੂ ਲਗਵਾਏ ਖਰੇ ਸੇਤ ਦੀਖੇ ਸਮੁਦਾਏ।
ਜਿੱਥੇ ਜਿੱਥੇ ਵੀ ਡੇਰਾ ਕਿਸੇ ਨੇ ਕੀਤਾ ਹੋਇਆ, ਕਿਸੇ ਨੇ ਤੰਬੂ ਆਪਣੀ ਟੁਕੜੀ, ਕਿਉਂਕਿ ਸੈਨਾ ਦੇ ਵਿੱਚ ਬਹੁਤ ਸਾਰੇ ਸੈਨਾਪਤੀ ਹੁੰਦੇ ਨੇ, ਭਾਵੇਂ ਇੱਕ ਸੈਨਾਪਤੀ ਸਭ ਤੋਂ ਉੱਤੇ ਹੁੰਦਾ, ਉਹਦੇ ਅਧੀਨ ਕੁਛ ਸੈਨਾਪਤੀ ਹੁੰਦੇ ਨੇ ਵੱਖਰੀਆਂ ਵੱਖਰੀਆਂ ਟੁਕੜੀਆਂ ਦੇ ਵਿੱਚ ਜਿਹੜੇ ਲੜਦੇ ਨੇ, ਉਹਨਾਂ ਦੇ ਅਧੀਨ ਅੱਗੋਂ ਕੁਛ ਸੈਨਿਕ ਹੁੰਦੇ ਨੇ। ਇਸ ਤਰ੍ਹਾਂ ਸੈਨਾ ਵੰਡੀ ਹੁੰਦੀ ਹੈ ਤੇ ਆਪਣੀਆਂ ਆਪਣੀਆਂ ਟੁਕੜੀਆਂ ਜਿੱਥੇ ਜਿੱਥੇ ਡੇਰੇ ਕਿਸੇ ਨੇ ਤੰਬੂ ਲਵਾਏ, ਸਿਵਰ ਲਵਾਏ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਉਹ ਸਥਾਨ ਹੈ ਉੱਥੇ ਖਲੋ ਕੇ ਸਾਰਾ ਕੁਛ ਉਹ ਦਿਸ ਰਿਹਾ ਹੈ।
ਤੋਪਨ ਕੀ ਪੰਗਤ ਕਰ ਖਰੀ ਪਰਲੇ ਪਾਰ ਕੂਲ ਮੁਖ ਕਰੀ।
ਭਾਈ ਸੰਤੋਖ ਸਿੰਘ ਕਹਿੰਦਾ ਹੈ ਕਿ ਉੱਥੇ ਉਸ ਸੈਨਾ ਨੇ ਜਿਹੜੀ ਆਪਣੇ ਨਾਲ ਤੋਪਾਂ ਲੈ ਕੇ ਆਈ ਹੈ ਉਹਨਾਂ ਤੋਪਾਂ ਦੀ ਪੰਗਤ ਲਾ ਦਿੱਤੀ ਉਸ ਦਰਿਆ ਦੇ ਉੱਤੇ ਤੇ ਪਰਲੇ ਪਾਸੇ ਨੂੰ ਦੁਸ਼ਮਣਾਂ ਵੱਲ ਨੂੰ ਉਸਦਾ ਮੂੰਹ ਜਿਹੜਾ ਸੀ ਉਹ ਕਰ ਲਿਆ।
ਟੁਪਕ ਜਮੂਰੇ ਗਨ ਚਲਵਾਏ ਪਾਰ ਤੀਰ ਪਰ ਸ਼ਬਦ ਪੁਚਾਏ।
ਹੁਣ ਪਰਲਿਆਂ ਨੂੰ ਸੰਦੇਸ਼ ਭੇਜਣਾ ਦਰਿਆ ਤੋਂ ਪਰਲੇ ਪਾਸੇ ਜਿਹੜੇ ਦੇਸ਼ ਹੈ ਜਿਨ੍ਹਾਂ ਨੂੰ ਜਿੱਤਣ ਵਾਸਤੇ ਇਹ ਆਏ ਨੇ ਚੜ ਕੇ, ਹੁਣ ਉਹਨਾਂ ਨੂੰ ਸੰਦੇਸ਼ ਭੇਜਣਾ ਕਿ ਅਸੀਂ ਆ ਗਏ ਹਾਂ, ਤੁਸੀਂ ਰਣ ਮੈਦਾਨ ਦੇ ਵਿੱਚ ਆਵੋ। ਉਹਨਾਂ ਨੂੰ ਸੰਦੇਸ਼ ਭੇਜਣ ਦਾ ਇੱਕੋ ਹੀ ਢੰਗ ਹੈ, ਹੁਣ ਦਰਿਆ ਪਾਰ ਕਰਕੇ ਤੇ 4 ਮੀਲ ਸਫ਼ਰ ਤੈਅ ਕਰਕੇ ਤੇ ਕਿਸੇ ਨੇ ਕੀ ਜਾਣਾ, ਉਹਨੂੰ ਉਹਨਾਂ ਨੂੰ ਇਹ ਸਮਝਾਉਣ ਵਾਸਤੇ ਕਿ ਅਸੀਂ ਰਣ ਮੈਦਾਨ ਵਿੱਚ ਆਏ ਹਾਂ, ਜਾਂ ਇਹ ਦੱਸਣ ਵਾਸਤੇ ਸੰਕੇਤ ਦੇਣ ਵਾਸਤੇ ਇਧਰੋਂ ਤੋਪਾਂ ਦੇ ਫੈਰ ਜਿਹੜੇ ਸਨ ਉਹ ਕੀਤੇ ਗਏ।
ਨਿਜ ਨਿਜ ਮਿਸਲ ਸਿਵਰ ਸਭ ਕਰੇ ਠੌਰ ਠੌਰ ਤੋਪਨ ਮੁਖ ਜਰੇ।
ਆਪਣੇ ਆਪਣੇ ਮਿਸਲਾਂ ਭਾਵ ਕੇ ਆਪਣੀ ਆਪਣੀ ਸੈਨਿਕ ਟੁਕੜੀਆਂ ਜਿਹਦੇ ਜਿਹਦੇ ਅਧੀਨ ਨੇ ਉਹਨਾਂ ਨੇ ਆਪਣੇ ਆਪਣੇ ਵੱਲੋਂ ਉਹ ਤੋਪਾਂ ਜਿੰਨੀਆਂ ਜਿੰਨੀਆਂ ਕਿਸੇ ਟੁਕੜੀ ਨੂੰ ਮਿਲੀਆਂ ਹੋਈਆਂ ਨੇ ਉਹਨਾਂ ਨੇ ਫਾਇਰ ਕੀਤੇ।
ਦੇਸ਼ ਕਾਮਰੂ ਕੋ ਮਹੀ ਪਲ ਪੱਠੀ ਸੈਨ ਨਦ ਤੀਰ ਬਿਸਲ।
ਕਾਮਰੂਪ ਦੇਸ਼ ਦਾ ਉਸ ਦੇਸ਼ ਦਾ ਜਿਹੜਾ ਰਾਜਾ ਸੀ ਉਹਨੂੰ ਪਤਾ ਲੱਗ ਗਿਆ ਕਿ ਸੈਨਾ ਪਹੁੰਚ ਚੁੱਕੀ ਹੈ ਹਮਲਾ ਕਰਨ ਵਾਸਤੇ। ਉਸਨੇ ਵੀ ਆਪਣੀ ਸੈਨਾ ਜਿਹੜੀ ਸੀ ਉਹ ਤਿਆਰ ਕਰਕੇ ਉਸੇ ਸਮੇਂ ਹੀ ਉਸ ਦਰਿਆ ਵੱਲ ਭੇਜ ਦਿੱਤੀ।
ਨਦ ਕੇ ਦੋਨੋ ਤਟ ਪਟ ਛਾਏ ਬਜਹ ਦੁਮਾਮੇ ਪਰ ਸੁਨਾਏ।
ਹੁਣ ਵਾਤਾਵਰਨ ਇਸ ਤਰ੍ਹਾਂ ਦਾ ਹੈ, ਦ੍ਰਿਸ਼ ਇਸ ਤਰ੍ਹਾਂ ਦਾ ਹੈ ਕਿ ਦਰਿਆ ਦੇ ਇੱਕ ਪਾਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਰਾਜਾ ਬਿਸ਼ਨ ਸਿੰਘ ਤੇ ਉਸਦੀ ਸੈਨਾ ਖੜੀ ਹੋਈ ਹੈ, ਉਸਦੇ ਸੂਰਮੇ ਜਿਹੜੇ ਹਨ ਉਹ ਖੜੇ ਹੋਏ ਨੇ, ਤੇ ਦੂਸਰੇ ਬੰਨੇ ਕਾਮਰੂਪ ਦੇਸ਼ ਦਾ ਰਾਜੇ ਦੀ ਸੈਨਾ ਜਿਹੜੀ ਹੈ ਉਸਦੇ ਸੈਨਿਕ ਜਿਹੜੇ ਹਨ ਉਹ ਵੀ ਆਪਣੀਆਂ ਤੋਪਾਂ ਲੈ ਕੇ ਆਪਣੇ ਸ਼ਸਤਰ ਅਸਤਰ ਲੈ ਕੇ ਉਹ ਵੀ ਦੂਸਰੇ ਬੰਨੇ ਖੜ ਗਏ।
ਤੋਪਨ ਕੀ ਸ਼ਲਖੈ ਚਲਵਾਵਤ ਆਪ ਆਪਣੇ ਓਜ ਦਿਖਾਵਤ।
ਹੁਣ ਦੋਵੇਂ ਪਾਸਿਆਂ ਤੋਂ ਤੋਪਾਂ ਚੱਲੀਆਂ, ਉਧਰੋਂ ਵੀ ਚੱਲੀਆਂ ਤੇ ਇਸ ਪਾਸਿਓਂ ਵੀ ਚੱਲੀਆਂ। ਉਹ ਤੋਪਾਂ ਭਾਵੇਂ ਕਿਸੇ ਦਾ ਨੁਕਸਾਨ ਹਜੇ ਨਹੀਂ ਕਰ ਰਹੀਆਂ, ਉਹ ਤੋਪਾਂ ਇਸ ਵਾਸਤੇ ਚੱਲ ਰਹੀਆਂ ਨੇ ਆਪਣੀ ਆਪਣੀ ਸ਼ਕਤੀ ਵਿਖਾਉਣ ਵਾਸਤੇ, ਆਪਣੀ ਆਪਣੀ ਤਾਕਤ ਵਿਖਾਉਣ ਵਾਸਤੇ। ਕਈ ਵਾਰ ਯੁੱਧ ਤੋਂ ਪਹਿਲਾਂ ਹੀ ਦੁਸ਼ਮਣ ਜਿਹੜਾ ਹੈ ਉਹ ਹਾਰ ਮੰਨ ਜਾਂਦਾ ਕਿਸੇ ਦੀ ਤਾਕਤ ਵੇਖ ਕੇ, ਵੀ ਉਹਦੇ ਕੋਲ ਸੈਨਾ ਜ਼ਿਆਦਾ ਹੈ, ਉਸਦੇ ਕੋਲ ਤੋਪਚੀ ਜ਼ਿਆਦਾ ਹਨ, ਤੋਪਾਂ ਜ਼ਿਆਦਾ ਹਨ, ਉਹਦੇ ਕੋਲ ਸੈਨਿਕ ਜ਼ਿਆਦਾ ਹਨ, ਇਸ ਤਰ੍ਹਾਂ ਦੀ ਨੀਤੀ ਸੋਚ ਕੇ ਪਹਿਲਾਂ ਹੀ ਹਾਰ ਮੰਨ ਜਾਂਦਾ। ਇੱਕ ਦੂਜੇ ਨੂੰ ਆਪਣੀ ਤਾਕਤ ਵਿਖਾਉਣ ਵਾਸਤੇ ਦੋਵਾਂ ਪਾਸਿਆਂ ਤੋਂ ਤੋਪਾਂ ਜਿਹੜੀਆਂ ਸਨ ਉਹ ਚੱਲ ਪਈਆਂ।
ਆਪਣੇ ਮੰਤਰੀ ਸਕਲ ਬੁਲਾਏ ਮੰਤਰ ਕਰਤ ਭਾ ਰਿਪ ਚੜਿਆਏ।
ਹੁਣ ਉਹ ਕਾਮਰੂਪ ਦੇਸ਼ ਦਾ ਰਾਜਾ ਜਿਹੜਾ ਸੀ ਉਸਨੇ ਆਪਣੇ ਸਾਰੇ ਮੰਤਰੀ ਸੱਦ ਲਏ, ਕਿਉਂਕਿ ਮੁਸੀਬਤ ਦਾ ਸਮਾਂ ਤੇ ਮੰਤਰੀ ਇਸੇ ਵਾਸਤੇ ਰੱਖੇ ਜਾਂਦੇ ਨੇ ਕਿ ਜਦੋਂ ਜਦੋਂ ਕਿਸੇ ਵੀ ਦੇਸ਼ ਨੂੰ ਸੰਕਟ ਦਾ ਸਮਾਂ ਆਉਂਦਾ ਹੈ, ਜਦੋਂ ਵੀ ਕਿਸੇ ਦੇਸ਼ ਦੇ ਉੱਤੇ ਕੋਈ ਵਿਪਤਾ ਦੀ ਘੜੀ ਆਉਂਦੀ ਏ, ਉਹ ਭਾਵੇਂ ਅੱਜ ਵੀ ਇਹੀ ਰੂਪ ਹੈ, ਭਾਵੇਂ ਅੱਜ ਮੰਤਰੀਆਂ ਦਾ ਉਹ ਰੂਪ ਬਦਲਿਆ ਹੈ ਕਿ ਅਸੀਂ ਆਪ ਚੁਣ ਕੇ ਜਿਹੜਾ ਹੈ ਉਹ ਭੇਜਦੇ ਹਾਂ, ਜਨਤਾ ਚੁਣ ਕੇ ਉਹਨਾਂ ਮੰਤਰੀਆਂ ਨੂੰ ਭੇਜਦੀ ਹੈ, ਪਰ ਉਹ ਮੰਤਰੀ ਵੀ ਜਦੋਂ ਵੀ ਕਿਸੇ ਦੇਸ਼ ਦੇ ਉੱਤੇ ਸੰਕਟ ਆਉਂਦਾ ਤੇ ਅੱਜ ਵੀ ਉਹ ਇਕੱਠੇ ਬੈਠ ਕੇ ਜਿਹੜੇ ਹਨ ਉਸ ਤੇ ਵਿਚਾਰ ਕਰਦੇ ਨੇ। ਇਵੇਂ ਹੀ ਉਸ ਰਾਜੇ ਨੇ ਆਪਣੇ ਮੰਤਰੀ ਸਾਰੇ ਸੱਦ ਲਏ ਤੇ ਉਹਨਾਂ ਦੇ ਨਾਲ ਵਿਚਾਰ ਹੋਣ ਲੱਗੀ।
ਮਾਨ ਸਿੰਘ ਜੈਸੀ ਇਨ ਸਾਥ ਕਰੋ ਅਬੈ ਹੱਥ ਦਿਹੋ ਨਰਨਾਥ।
ਰਾਜਾ ਆਖਣ ਲੱਗਾ ਜਿਸ ਤਰ੍ਹਾਂ ਮਾਨ ਸਿੰਘ ਨਾਲ ਕੀਤੀ ਸੀ ਕਿ ਮਾਨ ਸਿੰਘ ਨੂੰ ਮਾਰਿਆ ਸੀ ਸਾਡੇ ਸੈਨਿਕਾਂ ਨੇ, ਸਾਡੇ ਮੰਤਰ ਕਰਨ ਵਾਲਿਆਂ ਨੇ, ਜਾਦੂ ਕਰਨ ਵਾਲਿਆਂ ਨੇ, ਜੋ ਉਹਦੀ ਸੈਨਾ ਨਾਲ ਕੀਤੀ ਉਹੀ ਹੁਣ ਇਸ ਦੇ ਨਾਲ ਕਰਨੀ ਹੈ, ਰਾਜਾ ਬਿਸ਼ਨ ਸਿੰਘ ਦੇ ਨਾਲ ਕਰਨੀ ਹੈ। ਇਹ ਚੜ ਕੇ ਤੇ ਆ ਗਿਆ, ਹੁਣ ਇਹਨੂੰ ਪਤਾ ਲੱਗ ਜਾਵੇ ਕਿ ਕਿਸ ਤਰ੍ਹਾਂ ਕਾਮਰੂਪ ਦੇਸ਼ ਦੇ ਉੱਤੇ ਚੜ ਕੇ ਆਈਦਾ, ਇਸ ਤਰ੍ਹਾਂ ਦੀ ਵਿਚਾਰ ਹੋ ਰਹੀ ਹੈ।
ਜਿਤਨੇ ਮੁਖ ਚਮੂ ਕੇ ਮਾਹੀ प्राण समेत तजहो इन नाही।
ओ राजा आखन लगा के जिन्ने मुख भाव जिन्ने बंदे ए लैके आए ने चढ़ के आया राजा बिशन सिंह जिन्ने बंदे लैके आ गया एक नू भी ना छड़ो सारे इथे ही मारो सारिया दा इथे ही कान होवे पता लग जावे।
ऐसी करो ना हट पुनिया वह अपने देश रह डर पावह।
राजा आखन लगा इस तरह दी करो इन्हां दुश्मना दे नाल जेड़े चढ़ के आ गए ने इस तरह मारो इन्हां नू कि कोई बंदा इन्हां दा बचे ना ते इन्हां दे देश वालियां नू इह गल दा पता लग जाए कि दोबारा चढ़ के नहीं जाना ते इन्हां दे अंदर हिरदे दे विच इन्हां दे देश वाले वासियां दे हिरदे दे अंदर जेड़ा है वो डर पैदा हो जावे।
तुर्केश्वर को लश्कर पर मंत्र जंत्र कर सर्व संघार।
आखन लगा जिन्ना भी तुर्केश्वर क्योंकि औरंगजेब ने भेजे हुए ने औरंगजेब दे भेजे हुए जिन्ने भी ए बंदे हन जिन्ने भी ए सैनिक हन सारिया नू मारो रण मैदान दे विच जंतर मंत्र करके।
मान सिंह जब को इत मारियो नह किन्हु आवन मन तारियो।
राजे दी ए सोच है कि जदों दा मान सिंह मारिया है उदो बाद किसी ने मुंह नहीं कीता क्योंकि ए बड़ा वक्त लंबा पै गया राजा बिशन सिंह ते मान सिंह दे दोवां मुहिमां दा। आखन लगा जदों दा राजा मान सिंह मारिया किसी ने मुंह नहीं कीता इस पासे नूं इस देश वल नूं ते हुण ए चढ़ के आ गया ते इस दे नाल वी उही करो कि दुबारा होर कोई उठ ना सके होर कोई सिर कढ के ए ना आखे कि मैं उस देश नूं जित्तण वास्ते जाणा है।
एह जड़ को हम ते अनजान चढ़ आयो ले चमू महान।
ओ राजा आख रिया कहिंदा ए जड़ जेड़े ने मूर्ख ए साडे तो अनजान ने साडी ताकत दा इन्हां नूं पता ही नहीं इसे करके इन्नी सेना लै के जेड़े चढ़ के साडे उत्ते आ गए हन।
नह प्रभाव हमरे को जाना का मख्या को बड़ बरदान।
इन्हां नूं पता ही नहीं कि सानू कामख्या एक देवी जिन्हों कामकी देवी भी कहा जाता है कामकी तो भाव वैसे सुंदर मुख वाली हुंदा है कामख्या तो भाव जेड़ा है वो उस भगतों है जिसकी वो पूजा करते सन वो देवी जिदी असी पूजा करते हाँ जिसका सानू वर प्राप्त है जिसने सानू वर दिते हुए ने उस देवी ने सानू ये वर दिता है कि सानू कोई जित नहीं सकता साढ़े को जंत्र मंत्र हैं साढ़े को ताकत हैं इस करके इन्हां नूं पता ही नहीं ये मूर्ख जेड़े हन इन्ना कुछ साडे कोल हुंदिया होया फिर भी चढ़ के आ गए हन।
ओ जीत हमको बरियाई पढ़ मंत्र दे छत्र खुपाई।
सतसंगी जनो राजा आखन लगा कि असी मंत्र पढ़ के जिस तरह राजा मान सिंह नूं पहला मारिया क्योंकि ये वो देश हन कामरूप देश इस तरह दे हन जिदे विच जंतर मंत्र बहुत सारे चलते हैं बहुत सारे जंतर मंत्र इत्थे कीते जांदे हन क्योंकि आप जी ने सरवण भी कीता होवेगा कि जो गुरु नानक देव सच्चे पातशाह जी आए सन उदों भी भाई मरदाने दे नाल इन्हां ने की कीता। ये देश इस तरह दे मंत्रां तों जाणू हन जिहड़ा कि दुश्मन दे उत्ते घाव कर सकता है दुश्मन जिस मंत्रां दे नाल मर सकता है इस करके इनू माण है राजे नू कि साडे मंत्र जिहड़े हन ओ सारे इन्हां दी सेना दा नाश कर देणगे। इस तरह दी सोच राजे ने अपने मन दे विच रखी हुई है। सो सतसंगी जनों समा समाप्त है आउण वाले इतिहास विच आपां सरवण करांगे कि किस तरह हमला हुंदा है किहड़ी सेना किस तरह लड़दी है जां गुरु तेग बहादुर पातशाह जी की कृपा करदे हन दोवां सेना दे उत्ते जां राजा बिशन सिंह दे उत्ते इह आउण वाले इतिहास विच आपां सरवण करांगे। अग्गे सतगुरु सच्चे पातशाह जी दी जिस तरह दी मर्जी आग्या रजा होवेगी उसे तरह होवेगा। सो सतसंगी जनों सब एक वारी गज के आखो धन श्री गुरु तेग बहादुर पातशाह जी
धन श्री गुरु तेग बहादुर
धन श्री सतगुरु उदय सिंह सच्चे पातशाह
जी।